ਨਾਗਪੁਰ ਤੋਂ ਲਾਹੌਰ ਨੂੰ ਨਾਗਪੁਰ ਦਾ ਸਟੇਸ਼ਨ ਪਲ ਦੀ ਪਲ ਵਿਚ ਲਾਹੌਰ ਨੂੰ ਪਿਆਰੇ ਵੱਜ ਗਏ। ਇਤਨੀ ਵਿੱਥ ਵੀ ਨਾ ਮਿਲੀ ਕਿ ਆਪਣੇ ਚਾਲੇ ਪਾਉਣ ਦੀ ਖ਼ਬਰ ਬਾਹਰ ਭੇਜ ਸਕਾਂ। ਮੇਰੇ ਅੱਤ ਪ੍ਰੇਮੀ ਭਾਈ ਮੁਨਸਾ ਸਿੰਘ ਆਦਿ ਪੰਜਾਬੀ ਲੈਣ ਪ੍ਰੇਮ ਨਗਰੀ ਦੇ ਵਾਸੀ ਸਮੂਹ ਪ੍ਰੇਮੀ ਜਿਨ੍ਹਾਂ ਦਾ ਇਹ ਉਤਸ਼ਾਹ ਸੀ ਕਿ ਦਾਸ ਦੀ ਬੰਦ ਖਲਾਸੀ ਇੱਥੋਂ ਨਾਗਪੁਰੋਂ ਹੀ ਹੋਵੇ ਅਤੇ ਮਨ ਭਾਉਂਦੇ ਆਨੰਦ ਹੁਲਾਸੀ ਪ੍ਰੇਮ ਬਿਲਾਸ ਤੇ ਪ੍ਰੇਮ ਪਿਲਾਪ ਪਰਸਪਰ ਕਰ ਕਰਾ ਪੂਰਨ ਖਾਲਸਾਈ ਜਾਹੋ ਜਲਾਲ ਅਤੇ ਸ਼ਾਨੋ ਸ਼ੌਕਤ ਸਿੱਧੀ ਉਤਸ਼ਾਹ ਭਰੇ ਤੋਰੇ ਪੰਜਾਬ ਨੂੰ ਕੀਤੇ ਜਾਣ। ਪਰ ਉਨ੍ਹਾਂ ਨੂੰ ਤਾਂ ਚਾਲਿਆਂ ਦੀ ਸੁੰਦਕ ਵੀ ਨਾ ਮਿਲੀ, ਨਹੀਂ ਤਾਂ ਉਹ ਆਪਣੇ ਪ੍ਰੇਮ ਬਲਬਲਿਆਂ ਦੇ ਗੁੱਬ ਘਬਾਟ ਇਸ ਸਮੇਂ ਹੀ ਬਥੇਰੇ ਕੱਢ ਲੈਂਦੇ। ਦਾਸ ਵੀ ਹਸਰ ਦੀ ਨਿਗਾਹ ਨਾਲ ਤਕਿੰਦਾ ਮੋਟਰ ਕਾਰ ਵਿਚ ਲੱਦਿਆ ਹੋਇਆ ਤੋੜ ਸਟੇਸ਼ਨ ਉਤੇ ਲਿਜਾਇਆ ਗਿਆ। ਰਸਤੇ ਵਿਚ ਬਥੇਰਾ ਦੇਖਿਆ ਕਿ ਕੋਈ ਸਿੱਖ ਸ਼ਕਲ ਦਾ ਰਾਹੀ ਪੰਧੀ ਮਿਲੇ ਤਾਂ ਸੰਦੇਸ਼ਾ ਪੰਜਾਬੀ ਲੈਨ ਵਿਖੇ ਪਹੁੰਚਾ ਦਿੱਤਾ ਜਾਵੇ, ਪਰ ਨੇਤ ਐਸੀ ਹੋਈ ਕਿ ਧੁਰ ਸਟੇਸ਼ਨ ਤਾਈ ਕੋਈ ਅਜਿਹਾ ਬੰਦਾ ਨਾ ਮਿਲਿਆ। ਜੇ ਕੋਈ ਕਾਂਗਰਸੀ ਪ੍ਰੇਮੀ ਵੀ ਮਿਲ ਜਾਂਦਾ ਤਾਂ ਵੀ ਮਨੋਰਥੀਆਂ ਦੇ ਮਨੋਰਥ ਸਿੱਧ ਹੋ ਜਾਣੇ ਸੀ। ਗੁਰੂ ਕਰਤਾਰ ਨੂੰ ਮਨਜ਼ੂਰ ਹੀ ਉਹ ਸੀ ਕਿ ਗੁਪਤ ਚਾਲੇ ਪੈਣ। ਇਕ ਗੱਲ ਤਾਂ ਬੜੀ ਚੰਗੀ ਹੋਈ ਕਿ ਜਲੂਸਬਾਜ਼ੀਆਂ ਦੇ ਅਡੰਬਰ ਤੋਂ ਬਚੇ ਰਹੇ, ਨਹੀਂ ਤਾਂ ਧੂਮ ਧਮਾਈ ਦੀ ਵਫਣ ਵਫਾਈ ਵਾਲੀ ਲਵੇੜ ਆ ਲੱਗਣੀ ਸੀ। ਜੋ ਕੁਛ ਹੋਇਆ ਸੋ ਹੋਇਆ, ਤਾਂ ਵੀ ਮੇਰੇ ਬੇਰਾਗੀ ਜਿਹੜੇ ਪਿਆਰਾਂ ਦੀ ਦਰਸ ਝਾਕੀ ਦੀ ਤਾਂਘ ਲੱਗੀ ਹੀ ਰਹੀ ਕਿ ਕਿਵੇਂ ਰੇਲ ਗੱਡੀ ਦੇ ਤੁਰਨ ਤੋਂ ਪਹਿਲਾਂ ਖੈਰ ਪੱਲੇ ਪੈ ਜਾਵੇ, ਕਿਸੇ ਹੀ ਗੁਰਸਿੱਖ ਵੀਰ ਦੇ ਦਰਸ਼ਨ ਹੋ ਜਾਣ। ਇਨ੍ਹਾਂ ਤੁਰਨ ਵਿਜੋਗੀ ਤਾਂਘਾਂ ਵਿਚ ਨਾਲ ਦੇ ਸਿਪਾਹੀਆਂ ਨੇ ਗੱਡੀ ਵਿਚ ਬਿਠਾਲ ਹੀ ਦਿੱਤਾ। ਗੱਡੀ ਵਿਚ ਬੈਠ ਕੇ ਕਿਹੜੀ ਤਾਂਘ ਮਿਟ ਗਈ? ਪ੍ਰੀਤ ਪਿਰੰਬੜੀ ਅਤੇ ਗੁਰਸਿੱਖ ਮੇਲ ਭੁਖੰਡੜੀ ਝਾਕ ਢੋਲੜੇ ਚਾਕਾਂ ਦੇ ਚਿਹਰਿਆਂ ਦੀ ਹੀ ਟੋਲ ਵਿਚ ਆਲਾ ਦੁਆਲਾ ਤੱਕੇ ਕਿ ਇਤਨੇ ਨੂੰ ਤਿੰਨ ਚਾਰ ਵਰਦੀ ਕੱਸੇ ਸਜੀਲੜੇ ਸਿੱਖ ਸਿਪਾਹੀਆਂ ਦੀ ਪਾਂਤ ਪਲੇਟਫਾਰਮ ਉਤੇ ਸਾਡੇ ਡੱਬੇ ਵੱਲ ਨੂੰ ਆਉਂਦੀ ਦਿਸੀ। ਉਹ ਸੁੱਤੇ ਸੁਭਾਅ ਹੀ ਆਪਣੀ ਰੇਲਵੇ ਪੁਲਿਸ ਡਿਊਟੀ ਉਤੇ ਗਸ਼ਤ ਕਰਦੇ ਪਲੇਟਫਾਰਮ ਤੇ ਆ ਮੁਹਾਰੇ ਫਿਰ ਰਹੇ ਸਨ। ਉਨ੍ਹਾਂ ਨੂੰ ਸਾਨ ਗੁਮਾਨ ਵੀ ਨਹੀਂ ਸੀ ਕਿ ਉਨ੍ਹਾਂ ਦਾ ਦਰਸ ਝਾਤੀਆ ਕੋਈ ਢੂੰਡ ਢੰਡਾਊ ਕਿਸੇ ਰੇਲ ਡੱਬੜੇ ਵਿਚ ਬੈਠਾ ਆਸ ਉਡੀਣਾ ਝੀਣੀ ਬਾਣ ਮੁਤਰ ਮੁਤਰ ਝਾਕ ਰਿਹਾ ਹੈ। ਆਪਣੇ ਮਤੇ ਵਿਚ ਹੀ ਪਰਸਪਰ ਗੱਲਾਂ ਬਾਤਾਂ ਵਿਚ ਰੁੱਝੇ ਹੋਏ ਇਕ ਦੂਜੇ ਨਾਲ ਹੱਥ ਕੰਘੀਆਂ ਪਾਈ ਚਹਿਲ ਪਹਿਲ ਵਿਚ ਟਹਿਲ ਰਹੇ ਸਨ। ਜਦ ਸਾਡੇ ਡੱਬੇ ਦੇ ਐਨ ਨੇੜੇ ਆ ਗਏ ਤਾਂ ਦਾਸ ਨੇ ਗੱਜ ਕੇ ਫਤਿਹ ਬੁਲਾਈ ਜੋ ਉਨ੍ਹਾਂ ਨੇ ਸੁਣ ਪਾਈ। ਬੜੇ ਪ੍ਰੇਮ ਨਾਲ ਉਨ੍ਹਾਂ ਵੀ ਫਤਿਹ ਬੁਲਾਈ ਅਤੇ ਮੇਰੇ ਕੋਲ ਆ ਖੜੋਤੇ, ਪਿਆਰ ਭਰੇ ਦਸਤ ਪੰਜੇ ਲਏ। ਮਾਨੋ ਕਦੇ ਦੇ ਮੁੱਦਤਾਂ ਦੇ ਵਾਕਫ ਅਤੇ ਮਿਹਰ ਮਰਾਜ ਹਨ। ਸ਼ਕਲਾਂ ਸੂਰਤਾਂ ਭਾਵੇਂ ਅਜਨਬੀ ਹਨ ਪਰ ਰੂਹਾਂ ਸੀਰਤਾਂ ਗਹਿ ਗੱਚ ਰਲੀਆਂ ਮਿਲੀਆਂ ਹਨ। ਦਾਸ ਦੇ ਨਾਲ ਸਿਪਾਹੀ ਦੇਖ ਕੇ ਅਤੇ ਦਾਸ ਦੀ ਸੁਣੀ ਸੁਣਾਈ ਕਨਸੋ ਨੂੰ ਜੱਜ ਕੇ ਉਹ ਤਾੜ ਗਏ ਕਿ ਹੋਵੇ ਨਾ ਹੋਵੇ ਇਹ ਨਾਗਪੁਰ ਜੇਲ੍ਹ ਦਾ ਉਹੀ ਸਿਤਮ ਰਸੀਦਾ ਅਸੀਰ ਹੈ ਜਿਸ ਦੀ ਖਾਤਰ ਅਤੇ ਜਿਸ ਦੇ ਉਪਰ ਹੋਏ ਜ਼ੁਲਮਾਂ ਦੀ ਖਾਤਰ ਸਦਕਾ ਹੋਏ ਹੋਏ ਸਾਰਾ ਸਿੱਖ ਪੰਥ ਲੁਛਦਾ ਰਿਹਾ ਹੈ, ਜਿਸ ਲਈ ਪੰਜਾਬੀ ਲਾਈਨ ਦੇ ਪ੍ਰੇਮੀ ਜਿਨ੍ਹਾਂ ਨੇ ਵੀ ਅਣਗਿਣਤ ਪ੍ਰੀਤ ਸਹਮੜੀ ਚੋਟਾਂ ਸਹੀਆਂ। ਪਰਸਪਰ ਅੱਖੀਆਂ ਦੋ ਚਾਰ ਹੋਣ ਪਰ ਹੀ ਪੁੱਛਣ ਲੱਗੇ, ਭਾਈ ਸਾਹਿਬ ਜੀ ਕੋਈ ਸੇਵਾ? ਦਾਸ ਨੇ ਪ੍ਰੇਮ ਜੋਦੜੀ ਸਹਿਤ ਯਾਤਨਾ ਕੀਤੀ, ਕਿਵੇਂ ਪੰਜਾਬੀ ਲਾਈਨ ਵਿਖੇ ਆਪ ਵਿਚੋਂ ਇਕ ਸੱਜਣ ਤੁਰਤ ਜਾ ਕੇ ਮੇਰੇ ਸ਼ੈਲ ਬਾਂਕੜੇ ਮਨਸਾਪੂਰਤ ਗੁਰਸਿੱਖ ਮੀਤ ਸੱਜਣਾਂ ਨੂੰ ਬੁਲਾ ਲਿਆਵੇ। ਉਨ੍ਹਾਂ ਵਿਚੋਂ ਇਕ ਸੱਜਣ ਤਾਂ ਤੁਰੰਤ ਹੀ ਮੇਰੀ ਜੋਦੜੀ ਸੁਣਨਸਾਰ ਪੰਜਾਬੀ ਲਾਈਨ ਨੂੰ ਤੁਰ ਗਿਆ, ਬਾਕੀ ਦੇ ਸੱਜਣ ਪਲੇਟਫਾਰਮੀ ਪ੍ਰਾਹੁਣਚਾਰੀ ਦੀ ਸੇਵਾ ਬਰਾਦਰੀ ਵਿਚ ਦਾਸ ਹੈ ਤਲਟਾ ਪੀਂਘ ਹੋ ਗਏ। ਕੋਈ ਬਰਫ਼ ਲਈ ਆਉਂਦਾ ਹੈ, ਕੋਈ ਲੱਸੀਆਂ ਬਣਾਈ ਆਉਂਦਾ ਹੈ, ਕੋਈ ਫਲੋਹਾਰ ਛਕਾਉਣਾ ਚਾਹੁੰਦਾ ਹੈ। ਦਾਸ ਨੇ ਸਭਨਾਂ ਦਾ ਧੰਨਵਾਦ ਕੀਤਾ ਤੇ ਯਥਾ ਰੁਚਿਤ ਆਪਣੇ ਅਕੀਦੇ ਅਨੁਕੂਲ ਜੋ ਕੁਛ ਲੈਣਾ ਸੀ ਸੋ ਲੈ ਲਿਆ। ਇਤਨੇ ਵਿਚ ਹੀ ਉਨ੍ਹਾਂ ਦੀ ਆਤਮਾ ਪਰਮ ਪ੍ਰਸੰਨ ਹੋ ਗਈ, ਪਰ ਉਨ੍ਹਾਂ ਨੂੰ ਇਸ ਗੱਲ ਦਾ ਬੜਾ ਹੀ ਵਿਸੂਰਾ ਲੱਗਿਆ ਕਿ ਪਹਿਲਾਂ ਪਤਾ ਕਿਉਂ ਨਾ ਮਿਲਿਆ। ਗੱਡੀ ਤੁਰਨ ਵਿਚ 15 ਮਿੰਟ ਹੀ ਬਾਕੀ ਰਹਿੰਦੇ ਸਨ, ਪੰਜਾਬੀ ਲਾਈਨ ਸਟੇਸ਼ਨ ਤੋਂ ਖਾਸੀ ਦੂਰ ਸੀ। ਮੇਰੇ ਪੰਜਾਬੀ ਲਾਈਨ ਵਾਲੇ ਸੱਜਣਾਂ ਵਿਚੋਂ ਕੋਈ ਵੀ ਨਾ ਪਹੁੰਚ ਸਕਿਆ, ਰੇਲ ਨੇ ਸੀਟੀ ਦੇ ਦਿੱਤੀ। ਨਿਰਾਸ਼ਤਾ ਭਰੇ ਸੱਜਣ ਨੇਤਰਾਂ ਪੂਰਤ ਅਤੇ ਹਸਰਤ ਭਰੀਆਂ ਦਰਸਤਾਂਗਾਂ ਨੂੰ ਲੈ ਕੇ ਪਿਆਨੇ ਕਰਨ ਲੱਗੇ। ਸ਼ੁਕਰ ਕਿ ਉਨ੍ਹਾਂ ਰੇਲਵੇ ਪੁਲਿਸ ਦੇ ਸਿੱਖ ਸਿਪਾਹੀਆਂ ਦੇ ਦਰਸ਼ਨ ਤਾਂ ਹੋ ਗਏ, ਉੜਕ ਉਨ੍ਹਾਂ ਪਿਆਰ ਦੇ ਪੁਤਲਿਆਂ ਨੂੰ ਇਹ ਕਹਿ ਕੇ ਸਾਡਾ ਹਾਲ ਮੁਰੀਦਾਂ ਦਾ ਵਿਯੋਗ ਸੰਦੇਸ਼ਾ ਪੰਜਾਬੀ ਲੈਣ ਦੇ ਮਹਿਬੂਬਾਂ ਪ੍ਰਤੀ ਪਹੁੰਚਾਏ ਦੇਣਾ ਕਿ ਕਿਵੇਂ ਤਾਂਘਾ ਤਾਂਘ ਦੇ ਤੱਕਾਂ ਤੱਕ ਦੇ ਦਰਸ਼ਨਾਂ ਨੂੰ ਝੂਰ ਦੇ ਆਪਣੇ ਦਿਲ ਜਾਨੀ ਕਲੇਜੇ ਤੇ ਹੱਥ ਰੱਖ ਕੇ ਸਨੇਹ ਸੰਦੇਸ਼ ਨੂੰ ਜੁਦਾ ਹੋਏ ਹਨ। ਨਦੀਆਂ ਵਾਹ ਵਛੁੰਨਿਆਂ ਮੇਲਾ ਸੰਜੋਗੀ ਰਾਮ ਦੇ ਭਾਵ ਵਾਲੀ ਰਿੱਧ ਹਸਰਤ ਦੀ ਫਤਿਹ ਜੁਦਾਈਆਂ ਵਾਲੀ ਗਜ਼ਾ ਦਿੱਤੀ। ਚਲੋ ਚੱਲੀ ਅਟਾਰਸੀ ਜੰਕਸ਼ਨ ਤੇ ਜਾ ਪਹੁੰਚੇ। ਅਟਾਰਸੀ ਜੰਕਸ਼ਨ ਪਰ ਅਕਾਲੀ ਕੌਰ ਸਿੰਘ ਦਾ ਮਿਲਾਪ। ਅਟਾਰਸੀ ਜੰਕਸ਼ਨ ਉਤੇ ਗੱਡੀ ਨੇ ਢੇਰ ਚਿਰ ਖਲੋਣਾ ਸੀ, ਉਤਰ ਕੇ ਪਲੇਟਫਾਰਮ ਤੇ ਟਹਿਲਣ ਲੱਗੇ। ਟਹਿਲਦਿਆਂ ਨੂੰ ਦੇਖ ਕੇ ਇਕ ਅਣਡਿੱਠੇ ਪ੍ਰੇਮੀ ਨੇ ਤਰਬੂਜ਼ ਆਣ ਦਿੱਤੇ। ਏਡੇ ਵੱਡੇ ਤਰਬੂਜ਼ ਅਤੇ ਏਡੇ ਠੰਡੇ ਮਿੱਠੇ ਭੁੱਖਾਂ ਤਰਿਆਂ ਲਾਉਣ ਵਾਲੇ ਤਰਬੂਜ਼ ਅੱਗੇ ਕਦੀ ਨਹੀਂ ਦਿੱਤੇ ਸਨ। ਇਸ ਪ੍ਰੀਤੜੀ ਭੋਜਨ ਫਲ ਤਰਬੂਜ਼ਨੀ ਸੁਗਾਤ ਨੂੰ ਲਾਂਭੇ ਸੰਭਾਲ ਕੇ ਦਾਸ ਅਜੇ ਪਲੇਟਫਾਰਮ ਤੇ ਇਧਰ ਉਧਰ ਫਿਰਦਾ ਲੰਮੀਆਂ ਦ੍ਰਿਸ਼ਟ ਉਡਾਰੀਆਂ ਲਾਈ ਰਿਹਾ ਸੀ ਕਿ ਅਚਨਚੇਤ ਕੀ ਦੇਖਦਾ ਹਾਂ ਕਿ ਇਕ ਮਨਮੋਹਣੀ ਮੂਰਤ ਚੰਦ ਚਿਹਰੀ ਸੋਹਣੇ ਸੋਹਣੇ ਸਫੈਦ ਦਾੜੇ ਤੇ ਅਕਾਲੀ ਬਾਣੇ ਵਾਲੀ ਸੁੰਦਰ ਸੂਰਤ ਪ੍ਰੇਮ ਮੁਜੱਸਮੀ ਮੂਰਤ ਨੇ ਆਣ ਗਲਵੱਕੜੀ ਪਾਈ। ਇਧਰੋਂ ਵੀ ਘੁੱਟਵੀਂ ਗਹਿਗਜ ਘੁੱਟਵੀਂ ਬਾਹੜੀ ਬਿਲਾਏ ਗੱਲ ਜਫੜੀ ਪੈ ਗਈ। ਪ੍ਰੇਮ ਸ਼ਕੰਜੇ ਕਸੇਗੇ ਕੌਣ ਢਿੱਲੇ ਕਰੇ। ਪਰਸ ਪਰਸਨ ਮੁਖੀ ਦਰਸ਼ ਝਾਤ ਦੀ ਪ੍ਰਬਲ ਪਿਆਸ ਨੇ ਗਲਵੱਖੜੀਆਂ ਆ ਹੀ ਛੁਡਾਈਆਂ। ਪਰਸਪਰ ਦਰਸ਼ਨ ਕਰ ਗਦਗਦ ਹੋ ਗਏ, ਰਜ ਰਜ ਦਰਸ਼ਨ ਕੀਤੇ। ਭੁੱਖ ਹੀ ਨਾ ਲਹੇ, ਅਜੇ ਤਾਈ ਬਚਨ ਬਲਾਸ ਕੁਝ ਨਹੀਂ ਹੋਏ, ਫਤਿਹ ਵੀ ਖਬਰ ਨਹੀਂ। ਪਰਸਪਰ ਮੁੱਖ ਉਚਾਰਵੀ ਗੱਜੀ ਕੇ ਨਹੀਂ, ਯਾਦ ਨਹੀਂ ਕਿ ਕਦ ਗਜ ਨਿਕਲੀ ਗਲ ਜਫੜੀਓ। ਰਾਜਕਲ ਸੰਤੁਸ਼ਟ ਹੋ ਕੇ ਪਹਿਲਾਂ ਪ੍ਰਸ਼ਨ ਜੋ ਉਸ ਪ੍ਰੇਮ ਮੂਰਤੀ ਨੇ ਪੁੱਛਿਆ ਸੋ ਇਹ ਸੀ, ਭਾਈ ਸਾਹਿਬ ਜੀ ਕੀ ਆਪ ਨੇ ਦਾਸ ਨੂੰ ਪਛਾਣਿਆ? ਦਾਸ ਨੇ ਆਖਿਆ, ਹਾਂਜੀ ਆਪ ਅਕਾਲੀ ਕੌਰ ਸਿੰਘ ਸਾਹਿਬ ਹੋ। ਮੇਰੀ ਇਹ ਪਛਾਣ ਸੰਦੇਸ਼ਨੀ ਸੁਣ ਕੇ ਉਹ ਬੜੇ ਹੀ ਪ੍ਰਸੰਨ ਹੋਏ ਅਤੇ ਬੜੇ ਹੈਰਾਨ ਹੋਏ ਕਿ 20-25 ਵਰਿਆਂ ਪਿੱਛੋਂ, ਸ਼ਾਇਦ 30 ਵਰਿਆਂ ਦੀ ਵਿੱਥ ਪਿੱਛੋਂ ਝੱਟ ਦੇ ਕੇ ਕਿਵੇਂ ਪਛਾਣ ਹੋ ਗਈ। ਜਦੋਂ ਪਹਿਲੀ ਵਾਰ ਜੇਲ੍ਹ ਯਾਤਰਾ ਤੋਂ ਕਈ ਸਾਲ ਪਹਿਲਾਂ ਉਨ੍ਹਾਂ ਦੇ ਦਰਸ਼ਨ ਹੋਏ ਸਨ, ਉਨ੍ਹਾਂ ਦੇ ਅਜੇ ਦਾੜਾ ਉਤਰਦਾ ਹੀ ਸੀ। ਬੜਾ ਹੀ ਸੁੰਦਰੀਲਾ ਦਬਸ਼ਵੀਲਾ ਦਾੜਾ ਉਤਰ ਰਿਹਾ ਸੀ। ਪਤਲੀ ਪਤਲੀ ਸਵਰਨਵਤ ਕ੍ਰਾਂਤੀ ਉਨ੍ਹਾਂ ਦੀ ਪ੍ਰੇਮ ਪੁਤਲੀ ਮੂਰਤੀ ਸੀ। ਉਪਰੋਂ ਨਾਮ ਦੀ ਲਾਲੀ ਦਗਮਗ ਕਰ ਰਹੀ ਸੀ। ਗੂੜ ਆਤਮ ਰੰਗਾਂ ਦੇ ਨਵ ਸੁਹਾਗ ਵਾਲਾ ਰਸ ਜੋਤ ਚੁਲੂਲਾ ਪ੍ਰਭਾਵ ਪ੍ਰੇਮ ਭਿੰਨੜੇ ਚਿਹਰੇ ਤੇ ਛਾ ਰਿਹਾ ਸੀ। ਚਾਹੇ ਉਨ੍ਹਾਂ ਰੰਗਾਂ ਵਿਚ ਜ਼ਮਾਨੇ ਦੇ ਉਤਰਾਅ ਚੜਾਓ ਨੇ ਕੁਝ ਕੱਸਾਪਣਾ ਤੇ ਲਹਿਲਸਣ ਜੋਬਨ ਦਗਮਗ ਵਿਚ ਲਿਸਪਣਾ ਲਰਜ਼ਾ ਦਿੱਤਾ ਸੀ, ਪਰ ਚਿਹਰੇ ਦੇ ਨਕਸ਼ੋ ਨਿਗਾਰ ਨੁਹਾਰ ਦੁੱਧ ਧੋਤੜੇ ਦਾੜੇ ਦੇ ਸਵੇਤ ਹੀਰਿਆਂ ਵਿਚ ਵੀ ਉਪਰੇ ਨਹੀਂ ਪ੍ਰਤੀਤ ਹੁੰਦੇ ਸੀ। ਬੜੇ ਹੀ ਪ੍ਰੇਮ ਤਪਾਕ ਨਾ ਮਿਲੇ ਜਿਸ ਦੀ ਸ਼ਬ ਵਰਣਨ ਨਹੀਂ ਹੋ ਸਕਦੀ। 16 ਸਾਲਾਂ ਪਿੱਛੋਂ ਗੁਰਮੁਖ ਹੰਸਲੇ ਸਿੰਘਾਂ ਦੀ ਡਾਰ ਵਿਚੋਂ ਵਿਛੜ ਕੇ ਅਤੇ ਪ੍ਰੇਮ ਪਿਆਰ ਤੋਂ ਵਾਂਝੇ ਜਾ ਕੇ ਅੱਜ ਇਹ ਮੁੜ ਪਹਿਲਾ ਦਿਨ ਸੀ ਕਿ ਉਸ ਪ੍ਰੇਮ ਪਿਆਰ ਦੀ ਨਿਗ ਹਾਸਲ ਹੋਈ। ਅਕਾਲੀ ਕੌਰ ਸਿੰਘ ਜੀ ਇਕ ਵੱਖਰੇ ਇੰਟਰ ਕਲਾਸ ਦੇ ਡੱਬੇ ਵਿਚ ਸਫ਼ਰ ਕਰ ਰਹੇ ਸਨ। ਸਾਡਾ ਵੀ ਬਗੁੱਚਾ ਬੋਰੀ ਆਪ ਹੀ ਚੁੱਕ ਕੇ ਆਪਣੇ ਡੱਬੇ ਵਿਚ ਲੈ ਗਏ। ਉਨ੍ਹਾਂ ਨੇ ਆਰਾਮ ਨਾਲ ਦਾਸ ਨੂੰ ਆਪਣੇ ਡੱਬੇ ਵਿਚ ਬਿਠਾਲ ਕੇ ਅਤੇ ਦਾਸ ਦੇ ਲੰਬੇ ਸਫ਼ਰ ਦੀ ਤਕਲੀਫ਼ ਨੂੰ ਵਿਚਾਰ ਕੇ ਤੇ ਦਾਸ ਦੀ ਵਿਵੇਕ ਬਿਰਤੋਂ ਉਪੰਨੇ ਸਫ਼ਰੀ ਕੜਾਕਿਆਂ ਨੂੰ ਨਿਹਾਰ ਕੇ ਆਪਣੇ ਸਰਵਲੋਹੀ ਗੜਬੇ ਨਾਲ ਜੋ ਉਨ੍ਹਾਂ ਦੇ ਸੰਗ ਸਾਧ ਸੀ ਉਨ੍ਹਾਂ ਪਹਿਲਾਂ ਤਾਂ ਖੇਚਲ ਕਰਕੇ ਵਿਵੇਕ ਦਾ ਜਲ ਕਿਤੋਂ ਲਿਆਂਦਾ, ਫੇਰ ਆਪਣੇ ਪ੍ਰੇਮ ਬੁਗਚੇ ਵਿਚੋਂ ਉਨ੍ਹਾਂ ਨੇ ਪ੍ਰੇਮ ਵਿਵੇਕ ਬਣਤਰੀ ਸੱਤੂ ਕੱਢੇ। ਠੰਡੇ ਠਾਰ ਜਲ ਵਿਚ ਸੱਤੂ ਮਿਲਾ ਕੇ ਜਦੋਂ ਉਨ੍ਹਾਂ ਨੇ ਪ੍ਰੇਮ ਪ੍ਰੇਮ ਪਿਆਰ ਨਾਲ ਦਾਸ ਨੂੰ ਛਕਾਏ ਤਾਂ ਦਾਸ ਦੀਆਂ ਪਿਛਲੇ ਸਫ਼ਰ ਦੀਆਂ ਸਭ ਭੁੱਖਾਂ ਤੇ ਮਿਟ ਗਈਆਂ। ਇਹਦੇ ਵਿਚ ਮੇਰੀਆਂ ਡੰਝਾਂ ਮਿਟਾਏ ਕੇ ਫੇਰ ਉਨ੍ਹਾਂ ਗਦ ਗਦ ਹੋਏ ਕੇ ਬਚਨ ਬਲਾਸ ਕੀਤੇ ਕਿ ਦਾਸ ਨਿਹਾਲ ਨਿਹਾਲ ਹੋ ਗਿਆ। ਪੰਥ ਦੀ ਤਰਦੀ ਤਰਦੀ ਹੋ ਗੁਜ਼ਰੀ ਵਿਥਿਆ ਦੀ ਕਥਾ ਕਹਾਣੀ ਵੀ ਉਨ੍ਹਾਂ ਸੁਣਾਈ। ਇਕ ਲੜੀ ਫੜੀ ਸਿਰੇ ਚੜੇ ਤਾਂ ਦੂਜੀ ਛੇੜ ਲੈਣ, ਦਿੱਲੀ ਤਾਈ ਉਨ੍ਹਾਂ ਮੇਰੇ ਨਾਲ ਸਫ਼ਰ ਕੀਤਾ। ਰਸਤੇ ਵਿਚ ਕਈ ਹੋਰ ਪ੍ਰੇਮੀ ਸਿੱਖ ਸੱਜਣ ਰੇਲਵੇ ਡਿਪਾਰਟਮੈਂਟ ਦੇ ਵੀ ਮਿਲੇ, ਜਿਨ੍ਹਾਂ ਨੇ ਦਾਸ ਦੀ ਅਬੋਲ ਦਰਖਾਸਤ ਨੂੰ ਬੁੱਝ ਕੇ ਦਾਸ ਦੇ ਨਾਗਪੁਰੋਂ ਲਾਹੌਰ ਜੇਲ੍ਹ ਦੇ ਚਾਲਾਂ ਦੀਆਂ ਖ਼ਬਰਾਂ ਦੀਆਂ ਤਾਰਾਂ ਵੀ ਯੋਗ ਸੰਬੰਧੀਆਂ ਨੂੰ ਦੇਣ ਦੀਆਂ ਸਧਰਾਈਆਂ। ਸਰਮੌਰ ਅਕਾਲੀ ਸਿੰਘ ਸਾਹਿਬ ਅਕਾਲੀ ਕੌਰ ਸਿੰਘ ਜੀ ਨੇ ਦਿੱਲੀ ਉਤਰ ਕੇ ਦਾਸ ਦੀ ਇੱਛਾ ਅਨੁਸਾਰ ਵੀਰ ਗਿਆਨੀ ਨਾਰ ਸਿੰਘ ਜੀ ਨੂੰ ਅਤੇ ਆਪਣੀ ਹੁੱਬ ਅਨੁਸਾਰ ਹੋਰ ਪ੍ਰੇਮੀਆਂ ਤੇ ਪਰਿਵਾਰਜਨਾਂ ਨੂੰ ਦਾਸ ਦੀ ਲਾਹੌਰ ਜੇਲ੍ਹ ਬਦਲੀ ਦੀਆਂ ਖ਼ਬਰਾਂ ਤਾਰਾਂ ਰਾਹੀਂ ਭੇਜੀਆਂ। ਇਹ ਉਨ੍ਹਾਂ ਬੜਾ ਹੀ ਉਦਾਰਤਾ ਭਰਿਆ ਉਪਕਾਰ ਕੀਤਾ। ਦਿੱਲੀ ਸਟੇਸ਼ਨ ਉਤੇ ਪੁੱਜਣ ਸਾਰ ਅਕਾਲੀ ਕੌਰ ਸਿੰਘ ਜੀ ਤਾਂ ਮੈਥੋਂ ਜੁਦਾ ਹੋ ਗਏ, ਪ੍ਰੰਤੂ ਦਿੱਲੀ ਦੇ ਗੁਰਦੁਆਰਿਆਂ ਰਕਾਬਗੰਜ ਦੀ ਦੀਵਾਰ ਸਾਕੇ ਦੀਆਂ ਪੁਰਾਤਨ ਯਾਦਾਂ ਸੀਨੇ ਉਤੇ ਆ ਚੜੀਆਂ, ਨਾਲੇ ਸੀਸਗੰਜ ਦੇ ਸੱਜਰੇ ਸਾਕੇ ਦੀਆਂ ਨਵ ਸੁਣੀਆਂ ਸਾਂਗਾਂ ਹਿਰਦੇ ਉਤੇ ਆਣ ਸਵਾਰ ਹੋ ਗਈਆਂ। ਜੋ ਧਾਰਾਂ ਭੇਜੀਆਂ ਗਈਆਂ ਸਨ ਉਹ ਪਿੰਡ ਨਾਰੰਗਵਾਲ ਤਾਂ ਤਾਰ ਘਰ ਦੂਰ ਹੋਣ ਕਰਕੇ ਵੇਲੇ ਸਿਰ ਨਾ ਪੁੱਜ ਸੁਕੀਆਂ, ਪਰ ਵੀਰ ਨਾਰ ਸਿੰਘ ਜੀ ਗਿਆਨੀ ਨੂੰ ਅਕਾਲੀ ਕੌਰ ਸਿੰਘ ਜੀ ਦੀ ਪਿਠਾਈ ਤਾਰ ਛੇਤੀ ਵੇਲੇ ਸਿਰ ਸ੍ਰੀ ਅੰਮ੍ਰਿਤਸਰ ਜਾ ਪੁੱਜੀ। ਅਸਾਂ ਜੇਲ੍ਹ ਭੰਗਾਊ ਵਿਅਕਤੀ ਮੁਸਾਫਰਾਂ ਦੀ ਰੇਲ ਗੱਡੀ ਸ੍ਰੀ ਅੰਮ੍ਰਿਤਸਰ ਜੀ ਆਥਣੇ ਕੁਸ ਮੁਸੇ ਹਨੇਰੇ ਹੋਣ ਸਮੇਂ ਜਾ ਪੁੱਜੀ। ਅਗਾਹਾਂ ਦੇਖੀਏ ਤਾਂ ਮੇਰੇ ਚਿਰਾਂ ਦੇ ਵਿਛਨੇ ਵੀਰ ਗਿਆਨੀ ਨਾਰ ਸਿੰਘ ਜੀ ਦੀ ਸਿਰਕਰਦਗੀ ਹੇਠ ਦਾਸ ਦੇ ਆਉਣ ਦੀਆਂ ਖੁਸ਼ੀਆਂ ਭਰੇ ਹਿਰਦਿਆਂ ਨੂੰ ਸੰਭਾਲਦੇ ਹੋਏ ਕਈ ਸੱਜਣ ਪਲੇਟਫਾਰਮ ਤੇ ਖੜੁੱਤੇ ਹੋਏ ਹਨ। ਵੀਰ ਹਰਭਜਨ ਸਿੰਘ ਗਿਆਨੀ ਫੁੱਲਾਂ ਦੇ ਹਾਰਾਂ ਦੇ ਅੰਬਾਰ ਲਈ ਗਰੀਬ ਨੀਵੀਆਂ ਧੌਣਾ ਫਲੋਹਾਰ ਸਰਾਸ਼ਰ ਕਰਨ ਲਈ ਤਿਆਰ ਵਰ ਤਿਆਰ ਹੋ ਕੇ ਔਲ ਰਹੇ ਹਨ। ਕਈ ਸੱਜਣ ਮੇਰੇ ਲਈ ਉੱਕੇ ਹੀ ਨਵ ਨਵੇਲੇ ਸਨ। ਗੱਡੀ ਖੜੋਣ ਸਾਰ ਦਾਸ ਨੂੰ ਮਸਾਂ ਪਲੇਟਫਾਰਮ ਤੇ ਉਤਰਨ ਦਾ ਅਧਿਕਾਰ ਮਿਲਿਆ। ਕਾਲੀਆਂ ਪ੍ਰੀਤ ਰੀਤਾਂ ਭਲਾ ਕਿਸ ਤੋਂ ਥੰਮੀਆਂ ਜਾਣ, ਹਾ ਭਾਵੀ ਨਜ਼ਰ ਨਿਆਜ਼ੀ ਹੀੜੇ ਉਛਲ ਉਛਲ ਪੈਣ, ਮਿਹਰਮ ਰਾਜ ਹਮਦਮਾਂ ਦੀਆਂ ਬੇਸੁੱਧੀਆਂ ਗੱਲ ਜਫੜੀਆਂ ਆਣ ਪਈਆਂ, ਪਿਆਰੜੇ ਵੀਰ ਪ੍ਰੀਤਮਾਂ ਨੂੰ ਘੁੱਟ ਘੁੱਟ ਪਿਆਰ ਪ੍ਰੇਮਾਂ ਦੀਆਂ ਨਿੱਘਾਂ ਨੁਹਰਾਏ ਕੇ ਬਚਨ ਬਲਾਸੀ ਚੌਕਸਾਈਆਂ ਸਾਵਧਾਨਤਾਂ ਕਰਨੀਆਂ ਪਈਆਂ ਕਿਉਂਕਿ ਵਕਤ ਥੋੜਾ ਸੀ। ਇਸੇ ਥੋੜੇ ਸਮੇਂ ਵਿਚ ਹੀ ਅਣ ਜਾਣੂ ਅਣ ਪਛਾਣੂ ਅਣ ਡਿੱਠੇ ਪ੍ਰੇਮੀ ਪਿਆਰਿਆਂ ਦੀਆਂ ਜਾਣ ਪਛਾਣੂ ਮਿਲਾਉਣੀਆਂ ਗਿਆਨੀ ਨਾਰ ਸਿੰਘ ਜੀ ਨੇ ਮੈਂਡੇ ਨਾਲ ਸੰਖੇਪ ਮਾਤਰ ਕਰਾਈਆਂ। ਜਿੰਨਾ ਚਿਰ ਗੱਡੀ ਖੜੋਤੀ ਰਹੀ ਛੇਤੀ ਛੇਤੀ ਇਧਰਲੀ ਉਧਰਲੀ ਜ਼ਰੂਰੀ ਗੱਲਬਾਤ ਵੀ ਹੁੰਦੀ ਰਹੀ। ਗਿਆਨੀ ਜੀ ਦੀਆਂ ਗੱਲਾਂ ਬਹੁਤ ਸਨ ਜੋ ਕਿ ਮੁੱਕਣ ਵਿਚ ਨਹੀਂ ਆ ਸਕਦੀਆਂ ਸਨ, ਤਾਂ ਤੇ ਉਹ ਲਾਹੌਰ ਦਾ ਟਿਕਟ ਲੈ ਕੇ ਦਾਸ ਦੇ ਨਾਲ ਹੀ ਗੱਡੀ ਵਿਚ ਸਵਾਰ ਹੋ ਗਏ। ਲਾਹੌਰ ਤਾਈ ਖੂਬ ਰੱਜ ਪੁੱਜ ਕੇ ਗੱਲਾਂ ਹੋਈਆਂ ਪਰ ਮੁੱਕੀਆਂ ਫਿਰ ਵੀ ਨਾ। ਭਲਾ ਕਈ ਵਰਿਆਂ ਦੀਆਂ ਗੱਲਾਂ ਇਕ ਘੰਟੇ ਵਿਚ ਕਿਵੇਂ ਮੁੱਕਣ, ਘੰਟਾ ਸੋਰਾ ਮਿੰਟਾਂ ਵਿਚ ਹੀ ਗੁਜ਼ਰ ਗਿਆ। ਇਕ ਪਲਕਾਰੇ ਜਿਹੇ ਵਿਚ ਲਾਹੌਰ ਦਾ ਸਟੇਸ਼ਨ ਆ ਗਿਆ। ਗਿਆਨੀ ਨਾਰ ਸਿੰਘ ਜੀ ਤਾਂ ਉਤਰ ਕੇ ਆਪਣੇ ਕਿਸੇ ਵੀਰ ਬਹਾਦਰੀ ਸਰਦਾਰ ਦੇ ਡੇਰੇ ਜਾ ਵਰਾਜੇ। ਸਾਡਾ ਦਰਦ ਰਿੰਝਾਣਿਆਂ ਦਾ ਡੇਰਾ ਉਹ ਜੇਲ੍ਹ ਹਵਾਲਾਟ 9 ਲੱਖਾਂ ਪਤਾ ਨੀ ਕੁਰੱਖਾ ਥਾਣਾ ਸੀ। ਪਹਿਲਾਂ ਤਾਂ ਉਥੇ ਰਹਿਣ ਨਿਵਾਸ ਲਈ ਲੈ ਗਏ, ਉਨ੍ਹਾਂ ਨੇ ਝੱਲਿਆ ਨਾ। ਉਥੋਂ ਪੁਰਾਣੀ ਨਾਰਕਲੀ ਦੇ ਥਾਣੇ ਵਿਚ ਟਾਂਗੇ ਤੇ ਚੜਾ ਕੇ ਲੈ ਗਏ। ਅਗਾਂਹ ਥਾਣੇ ਵਾਲੇ ਸਾਰੇ ਸੁੱਤੇ ਪਏ, ਰਾਤ ਖਾਸੀ ਗੁਜ਼ਰ ਚੁੱਕੀ ਸੀ। ਸੁੱਤੋਂ ਨਿੰਦੋ ਹਵਾਲਾਟ ਇੰਚਾਰਜ ਅਫਸਰਾਂ ਨੂੰ ਅਣਿਆਈ ਬਿਪਤਾ ਕਵੇਲੇ ਆਣ ਪਈ। ਚੁੰਝਾ ਕੇ ਉਹ ਅਫਸਰ ਮੈਨੂੰ ਉਥੇ ਲਿਆਉਣ ਵਾਲੇ ਸਿਪਾਹੀਆਂ ਨੂੰ ਬੋਲਿਆ ਕਿ ਸਟੇਸ਼ਨ ਦੇ ਕੋਲ ਥਾਣੇ ਦੀ ਹਵਾਲਾਟ ਵਿਚ ਇਸ ਕੈਦੀ ਨੂੰ ਜਗ੍ਹਾ ਨਾ ਲੱਭੀ, ਤਾਂ ਮੇਰਾ ਇੰਚਾਰਜ ਹੌਲਦਾਰ ਬੋਲਿਆ ਉਥੇ ਵੀ ਧੱਕੇ ਖਾ ਕੇ ਆਇਆ ਹਾਂ, ਇਸ ਨੂੰ ਉਥੇ ਵੀ ਕਿਸੇ ਨੇ ਨਹੀਂ ਸੰਭਾਲਿਆ ਕਿਉਂਕਿ ਬੀ ਕਲਾਸ ਦਾ ਰਾਜਸੀ ਕੈਦੀ ਹੈ, ਇਸ ਦੀ ਸੁਣਵਾਈ ਇੱਥੇ ਹੀ ਹੋ ਸਕਦੀ ਹੈ। ਸੋ ਲਓ ਸੰਭਾਲੋ, ਬਹੁਤੀਆਂ ਹੁਜਤਾਂ ਨਾ ਕਰੋ, ਰਾਤ ਭਰ ਆਰਾਮ ਕਰਾਉਣਾ ਹੈ, ਦਿਨ ਚੜੇ ਜੇਲ੍ਹ ਦੀ ਸੈਰ ਜਾ ਕਰਾਉਣੀ ਹੈ। ਇਹ ਸੁਣ ਕੇ ਉਹ ਹਵਾਲਾਤੀ ਦੂਤ ਔਖਾ ਸੌਖਾ ਹੋ ਕੇ ਉਠਿਆ ਤੇ ਹਵਾਲਾਟ ਦਾ ਇਕ ਸਪੈਸ਼ਲ ਕਮਰਾ ਜਾ ਖੋਲਿਆ। ਉਸ ਵਿਚ ਜਾ ਕੇ ਦੇਖਿਆ ਤਾਂ ਇਕ ਗੋਰਾ ਹਵਾਲਾਟੀ ਸ਼ਰਾਬ ਪੀਤੀ ਪਿਆ ਹੈ। ਸ਼ਰਾਬ ਦੀ ਉਸ ਕੋਲੋਂ ਡਾਢ ਮਾਰੇ, ਕਮਰੇ ਵਿਚ ਨੱਕ ਨਾ ਦਿੱਤਾ ਜਾਵੇ, ਮੈਨੂੰ ਉਥੇ ਘਸੇੜਨ ਲੱਗੇ। ਖਾਲਸਾ ਕੀ ਹੋ ਗਿਆ? ਸਾਫ਼ ਖੋਰਾ ਜਵਾਬ ਦੇ ਦਿੱਤਾ ਕਿ ਇਸ ਕਮਰੇ ਵਿਚ ਰਹਿਣ ਲਈ ਜੇ ਤੁਸੀਂ 100 ਰੁਪਿਆ ਰਾਤ ਕੱਟਣ ਦਾ ਮੈਨੂੰ ਨਾਲ ਇਨਾਮ ਵੀ ਦੇਵੋ ਤਾਂ ਵੀ ਮੈਂ ਇੱਥੇ ਨਹੀਂ ਰਹਾਂਗਾ। ਕੋਈ ਇਕਾਂਤ ਕਮਰਾ ਸਾਫ਼ ਸੁਥਰਾ ਹੋਵੇ ਤਾਂ ਵੀ ਰਾਤ ਭਰ ਗੁਜ਼ਾਰਾ ਹੋ ਸਕਦਾ ਹੈ, ਨਹੀਂ ਤਾਂ ਇੱਥੇ ਬਾਹਰ ਖੜੇ ਹੀ ਰਾਤ ਗੁਜ਼ਾਰਾਂਗੇ। ਉਸ ਉਂਗ ਉਂਗਲਾਂ ਦੇ ਦੂਤ ਨੇ ਫਿਰ ਦੂਜੀਆਂ ਚਾਬੀਆਂ ਦਾ ਗੁੱਸਾ ਮੰਗਾ ਕੇ ਇਕ ਹੋਰ ਨਵੇਕਲਾ ਕਮਰਾ ਖੋਲਿਆ ਜੋ ਬੜਾ ਸਾਫ਼ ਸੁਥਰਾ ਤੇ ਖਾਸਾ ਠੰਡਾ ਸੀ। ਹੁਨਾਲ ਦੀ ਰੁੱਤ ਸੀ, ਗਰਮੀ ਬੜੀ ਪੈਂਦੀ ਸੀ, ਝੱਟ ਬਿਜਲੀ ਦਾ ਪੱਖਾ ਲਗਾ ਦਿੱਤਾ ਗਿਆ ਅਤੇ ਬਿਜਲੀ ਦੀ ਰੋਸ਼ਨੀ ਰੁਸ਼ਨਾਈ ਗਈ। ਮੈਂ ਆਪਣਾ ਬਿਸਤਰਾ ਵਿਛਾ ਲਿਆ, ਪਾਸ ਹੀ ਪਾਣੀ ਦਾ ਪੰਪ ਲੱਗਾ ਹੋਇਆ ਸੀ, ਦੂਜੀ ਨੁੱਕਰੇ ਟੱਟੀ ਦਾ ਸਮਾਨ ਵੀ ਮੁਹੱਈਆ ਕੀਤਾ ਹੋਇਆ। ਉਹ ਤਾਂ ਕਮਰਾ ਖੋਲ੍ਹ ਕੇ ਆਪਣੀ ਥਾਈ ਜਾ ਪਏ, ਕਿਸੇ ਨੇ ਬੂਹਾ ਵੀ ਬੰਦ ਨਾ ਕੀਤਾ। ਦਾਸ ਅੰਦਰ ਏਕਾਂਤ ਵਾਸੀਆ ਨਿਵਾਸ ਮੌਜ ਸਮੋਜਣ ਕਰਨ ਲੱਗਾ। ਦਾਸ ਨੇ ਆਪਣੀ ਆਯੂ ਵਿਚ ਪਹਿਲੀ ਵਾਰ ਬਿਜਲੀ ਦੇ ਪੱਖੇ ਦੀ ਮੌਜ ਮਾਣੀ। ਜੇਲ੍ਹ ਯਾਤਰਾ ਤੋਂ ਪਹਿਲੇ ਤਾਂ ਇਹ ਚੀਜ਼ਾਂ ਇਜਾਜ ਹੀ ਨਹੀਂ ਸੀ ਹੋਈਆਂ, ਖਾਸ ਕਰ ਜੇਲ੍ਹਾਂ ਵਿਚ ਤਾਂ ਇਨ੍ਹਾਂ ਦਾ ਨਾਮ ਨਿਸ਼ਾਨ ਵੀ ਨਹੀਂ ਸੀ। ਦਾਸ ਨੇ ਇਹ ਪੱਕਾ ਅਨੁਮਾਨ ਲਾਇਆ ਕਿ ਹੁਣ ਤਾਂ ਇਹ ਬੰਦ ਖਲਾਸੀ ਦੇ ਦਿਨ ਨੇੜੇ ਆਉਣ ਦੀਆਂ ਪੱਕੀਆਂ ਨਿਸ਼ਾਨੀਆਂ ਹਨ। ਖੂਬ ਰਾਤ ਭਰ ਆਰਾਮ ਨਾਲ ਸੁੱਤੇ, ਸਵੇਰ ਸਾਰ ਹੀ ਉਥੋਂ ਕੱਢ ਕੇ ਦਾਸ ਨੂੰ ਟਾਂਗੇ ਤੇ ਸਵਾਰ ਕਰਾ ਲਾਹੌਰ ਸੈਂਟਰਲ ਜੇਲ੍ਹ ਵਿਖੇ ਪਹੁੰਚਾਇਆ ਗਿਆ। ਲਾਹੌਰ ਜੇਲ੍ਹ ਦੇ ਹਾਲ ਅੱਗੇ ਮਿਸਟਰ ਚੋਪੜਾ ਹੋਈ ਸੁਪਰਡੈਂਟ ਸਨ, ਉਸ ਦੇ ਕਮਰੇ ਵਿਚ ਹੀ ਸਿੱਧਾ ਮੈਨੂੰ ਪੇਸ਼ਜਾ ਕੀਤਾ। ਸੁਪਰਡੈਂਟ ਨੇ ਮੇਰੇ ਚਾਲਾਨੀ ਕਾਗਜ਼ ਅਤੇ ਮੇਰਾ ਜੇਲ੍ਹ ਹਿਸਟਰੀ ਟਿਕਟ ਦੇਖ ਕੇ ਕਿਹਾ ਕਿ ਤੁਸੀਂ ਬੀ ਕਲਾਸ ਵਿਚ ਰਹਿਣਾ ਹੈ ਕਿ ਆਪਣੇ ਸਾਥੀ ਭਰਾਵਾਂ ਦੇ ਨਾਲ ਹੀ ਰਹਿਣਾ ਹੈ? ਉਨ੍ਹਾਂ ਨੂੰ ਤਾਂ ਬੀ ਕਲਾਸ ਨਹੀਂ ਮਿਲੀ, ਦਾਸ ਨੇ ਆਖਿਆ ਆਪਣੇ ਭਰਾਵਾਂ ਨਾਲ ਹੀ ਰਹਾਂਗਾ। ਬੀ ਕਲਾਸ ਅਸਾਂ ਕੀ ਕਰਨੀ ਹੈ? ਐਵੇਂ ਨਾਗਪੁਰ ਜੇਲ੍ਹ ਵਾਲਿਆਂ ਨੇ ਮੇਰੇ ਟਿਕਟ ਉਤੇ ਲਿਖ ਰੱਖੀ ਹੈ, ਮਾਣੀ ਅਸਾਂ ਉਥੇ ਵੀ ਨਹੀਂ। ਮੇਰੀ ਬੀ ਕਲਾਸ ਤਾਂ ਬਸ ਇਹੋ ਹੈ ਕਿ ਵਸਤਰ ਇਹੋ ਜਾਂ ਇਹੋ ਜਿਹੇ ਰੱਖਾਂਗਾ, ਸਰਮਈ ਦਸਤਾਰਾ ਉਪਰਲਾ ਤੇ ਹੇਠਲਾ ਬਸੰਤੀ ਦਸਤਾਰਾ, ਇਹੋ ਤੇ ਇਹੋ ਜਿਹੇ ਖਾਲਸੀ ਕਸ਼ਹਿਰੇ ਤੇ ਸ਼ਸਤਰ ਵਸਤਰ। ਪ੍ਰਸ਼ਾਦਾ ਮੈਂ ਆਪ ਸਜਾਵਾਂਗਾ, ਭਾਵੇਂ ਰੁੱਖਾ ਸੁੱਖਾ ਹੀ ਮਿਲੇ ਜਾਂ ਮੇਰੇ ਨਾਲ ਦੇ ਮੇਰੇ ਸਾਥੀ ਸਿੰਘ ਭਰਾ ਸਜਾਉਣਗੇ। ਮੇਰੀਆਂ ਇਹ ਗੱਲਾਂ ਸੁਣ ਕੇ ਸੁਪਰਡੈਂਟ ਨੇ ਬੜੀ ਗੁਰਦਵਾਰੀ ਵਾਲਾ ਵਰਤਾਰਾ ਮੇਰੇ ਨਾਲ ਕੀਤਾ ਅਤੇ ਮੈਨੂੰ ਸਤਿਕਾਰ ਪੂਰਵਕ ਆਪਣੇ ਕੋਲ ਹੀ ਬਿਠਾ ਲਿਆ। ਅੰਦਰੋਂ ਸਾਡੇ ਕੇਸ ਦੇ ਰਾਜਸੀ ਕੈਦੀ ਭਾਈ ਚੂੜ ਸਿੰਘ ਜੀ ਨੂੰ ਬੁਲਾਇਆ। ਪਹਿਲਾਂ ਉਸ ਦੇ ਨਾਲ ਸੁਪਰਡੈਂਟ ਨੇ ਅਲੱਗ ਜਾ ਕੇ ਕੁਝ ਗੁਪਤ ਕੋਈ ਗੱਲਬਾਤ ਕੀਤੀ ਅਤੇ ਫਿਰ ਉਨ੍ਹਾਂ ਦੀ ਮੇਰੇ ਨਾਲ ਮੁਲਾਕਾਤ ਕਰਾਈ। ਭਾਈ ਚੂੜ ਸਿੰਘ ਜੀ ਨੂੰ ਮੈਨੂੰ ਦੇਖਣ ਸਾਰ ਹੀ ਚਾਓ ਚੜ ਗਿਆ, ਸੁਪਰਡੈਂਟ ਦੇ ਸਾਹਮਣੇ ਜੱਫੀਆਂ ਪਾ ਕੇ ਮਿਲੇ। ਅੱਜ ਤਾਈ ਅਸੀਂ ਇਕ ਦੂਜੇ ਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਦੇਖਿਆ ਕਿਉਂਕਿ ਉਹ ਤਾਂ ਪਹਿਲੇ ਸਾਜਿਸ਼ ਕੇਸ ਵਿਚ ਕੈਦ ਹੋ ਕੇ ਪਹਿਲੇ ਜਥੇ ਨਾਲ ਕਾਲੇ ਪਾਣੀਆਂ ਵਿਚ ਹੀ ਰਹੇ ਸਨ। ਅਸੀਂ ਦੂਜੇ ਮੁਕਦਮੇ ਵਾਲੇ ਸਾਰੇ ਹਜ਼ਾਰੀਬਾਗ ਚਲੇ ਗਏ ਸੀ। ਅਸੀਂ ਹਜ਼ਾਰੀਬਾਗੋਂ ਮਦਰਾਸ ਸੂਬੇ ਵਿਚ ਜਦੋਂ ਬਦਲੇ ਗਏ ਤਦੋਂ ਕਾਲੇ ਪਾਣੀ ਵਾਲੇ ਵੀ ਉਸੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਲਿਆਂਦੇ ਗਏ ਸੀ। ਸੋ ਮਦਰਾਸ ਜੇਲ੍ਹਾਂ ਵਿਚ ਵੀ ਇਨ੍ਹਾਂ ਦਾ ਮੇਲਾ ਨਹੀਂ ਹੋਇਆ ਸੀ। ਵੀਰ ਚੂੜ ਸਿੰਘ ਦਾ ਨਾਮ ਤਾਂ ਦਾਸ ਨੇ ਕਈ ਵਾਰ ਪਹਿਲਾਂ ਵੀ ਸੁਣਿਆ ਸੀ, ਖਾਸ ਕਰਕੇ ਇਹ ਗੱਲ ਉਨ੍ਹਾਂ ਦੀ ਵੀਰ ਬਹਾਦਰੀ ਦੀ ਸੁਣੀ ਜਾ ਕੇ ਮੇਰੇ ਹਿਰਦੇ ਉੱਤੇ ਉਕਰੀ ਪਈ ਸੀ ਕਿ ਉਨ੍ਹਾਂ ਨੇ ਇਕ ਵਾਰੀ ਮਦਰਾਸ ਹਾਤੇ ਦੇ ਕਿਸੇ ਜੇਲ੍ਹ ਵਿਚ ਬੈਂਤਾ ਲੱਗਣ ਦੀ ਸਜ਼ਾ ਭੁਗਤਣ ਲਈ ਆਪਣੇ ਸਾਥੀ ਭਾਈ ਜਵਾਲਾ ਸਿੰਘ ਦੀ ਥਾਂ ਨੰਗੇ ਹੋ ਕੇ ਆਪਣੇ ਆਪ ਨੂੰ ਅਫਸਰਾਂ ਦੇ ਪੇਸ਼ ਕੀਤਾ ਸੀ। ਭਾਈ ਚੂੜ ਸਿੰਘ ਨੇ ਵੀ ਮੈਨੂੰ ਪਹਿਲਾਂ ਕਦੇ ਨਹੀਂ ਸੀ ਡਿੱਠਾ, ਪਰ ਉਹ ਮੇਰੇ ਪੁੱਜ ਕੇ ਅਣਡਿੱਠੇ ਪ੍ਰੇਮੀ ਬਣੇ ਹੋਏ ਸਨ। ਉਨ੍ਹਾਂ ਦਾ ਪਿਆਰ ਮੇਰੇ ਉੱਤੇ ਡੁੱਲ ਡੁੱਲ ਪੈਂਦਾ ਸੀ। ਦਾਸ ਨੇ ਆਪਣਾ ਅਜਿਹਾ ਅਣਡਿੱਠਾ ਸ਼ਦਾਈ ਕੋਈ ਵਿਰਲਾ ਹੀ ਦੇਖਣਾ ਹੈ। ਮੈਨੂੰ ਦੇਖ ਕੇ ਤਾਂ ਉਹ ਗਦਗਦ ਹੋ ਗਏ, ਮੂੰਹੋਂ ਇਹੀ ਆਖੀ ਜਾਣ, ਧੰਨ ਭਾਗ ਧੰਨ ਭਾਗ, ਅੱਜ ਧੰਨ ਦਿਹਾੜਾ ਹੈ ਕਿ ਅਣਡਿੱਠੇ ਪ੍ਰੀਤਮ ਪਿਆਰਿਆਂ ਦੇ ਦਰਸ਼ ਹੋਏ। ਭਾਈ ਚੂੜ ਸਿੰਘ ਉੱਤੇ ਜੇਲ੍ਹ ਸੁਪਰਡੈਂਟ ਅਤੇ ਸਮੂਹ ਜੇਲ੍ਹ ਅਫਸਰਾਂ ਨੂੰ ਬੜਾ ਹੀ ਇਤਬਾਰ ਸੀ। ਉਹ ਰਾਜਸੀ ਕੈਦੀਆਂ ਦੀ ਬੈਚ ਵਾਲੇ ਸਾਰੇ ਬਲਾਕ ਦੇ ਮੁਖਤਾਰ ਕਾਰ ਅਦਮ ਸੇਵਕ ਬਣੇ ਹੋਏ ਸਨ। ਸੁਪਰਡੈਂਟ ਨੇ ਸਾਡੀ ਮੇਲ ਮਿਲਾਉਣੀ ਹੋਈ ਦੇਖਣ ਪਛਾਤ ਸ੍ਰੀ ਭਾਈ ਚੂੜ ਸਿੰਘ ਜੀ ਨੂੰ ਇਸ਼ਾਰਾ ਕਰ ਦਿੱਤਾ ਕਿ ਅਸਾਂ ਆਪਣੇ ਭਾਈ ਨੂੰ ਆਪਣੇ ਨਾਲ ਹੀ ਲੈ ਜਾਵੋ ਅਤੇ ਆਪਣੇ ਬਲਾਕ ਵਿਚ ਹੀ ਆਪਣੇ ਸੰਗ ਰੱਖੋ। ਮੇਰੀ ਬਾਂਹ ਵਿਚ ਬਾਂਹ ਪਾ ਕੇ ਸ੍ਰੀ ਭਾਈ ਚੂੜ ਸਿੰਘ ਜੀ ਸੁਪਰਡੈਂਟ ਦੇ ਦਫ਼ਤਰ ਵਿਚੋਂ ਉਠਾ ਕੇ ਦਾਸ ਨੂੰ ਆਪਣੇ ਨਾਲ ਅੰਦਰ ਵਾਰ ਲੈ ਵੜੇ। ਨਾਲੇ ਲਈ ਜਾਂਦੇ ਹਨ, ਨਾਲੇ ਪ੍ਰੇਮ ਬਲਾਸ ਕਰੀ ਜਾਂਦੇ ਹਨ। 15-15 ਸਾਲਾਂ ਪਿੱਛੋਂ ਸਾਰੇ ਹਿੰਦੁਸਤਾਨ ਦੀ ਪਰਿਕਰਮਾ ਕਰਕੇ ਅਤੇ ਬਹੁਤ ਸਾਰੇ ਜੇਲਾਂ ਦੀ ਯਾਤਰਾ ਕਰਕੇ ਮੁੜਕੜ ਫੇਰ ਉਸੇ ਲਾਹੌਰ ਜੇਲ੍ਹ ਵਿਚ ਆ ਗਈ ਜਿੱਥੋਂ ਕਿ ਕੈਦੀ ਹੋ ਕੇ ਪਹਿਲਾਂ ਚੱਲੇ ਸੀ। ਜੇਲ੍ਹ ਵਿਚ ਦੀ ਲਈ ਜਾਂਦੇ ਭਾਈ ਚੂੜ ਸਿੰਘ ਜੀ ਉੜ ਕੇ ਮੈਨੂੰ ਉਸੇ ਬਲਾਕ ਵਿਚ ਲੈ ਵੜੇ ਜਿੱਥੋਂ ਕਿ ਇਤਨੇ ਸਾਲ ਪਹਿਲਾਂ ਬੇੜੀਆਂ ਲਾ ਕੇ ਅਸੀਂ ਮੁਲਤਾਨ ਜੇਲ੍ਹ ਨੂੰ ਤੋਰੇ ਸਾਂ। ਉਹ ਪੂਰੇਪੁਰ ਕੋਲੋ ਕੋਲੀ ਕੋਠੀਆਂ ਵਾਲਾ ਬਲਾਕ ਹੈ ਪਰ ਕੈਦੀ ਹੋਰੂ ਹੋਰੂ ਦੱਸਦੇ ਹਨ। ਸਾਰੇ ਸਿੱਖ ਕੈਦੀਆਂ ਦੇ ਸਿਰਾਂ ਉਪਰ ਦਸਤਾਰੇ ਸਜਾਏ ਹੋਏ ਹਨ। ਕਿੱਥੇ ਉਹ 1915-16 ਵਾਲਾ ਭੈੜਾ ਦ੍ਰਿਸ਼ ਜਦੋਂ ਜਾਣ ਸਮੇਂ ਸਾਰੇ ਸਿੱਖ ਇਕਲਾਕੀ ਕੈਦੀਆਂ ਦੇ ਸਿਰ ਉੱਤੇ ਬਦਨੁਮਾ ਟੋਪੀਆਂ ਰੱਖੀਆਂ ਹੋਈਆਂ ਸਨ ਅਤੇ ਰੂਪੋਂ ਬਦਰੂਪ ਹੋਏ ਚਿਹਰੇ ਬੜੇ ਭੈੜੇ ਦਿਸਦੇ ਸਨ। ਕਿੱਥੇ ਹੁਣ ਸੁਹਾਵਣਾ ਦ੍ਰਿਸ਼ ਕਿ ਦਸਤਾਰ ਸਜੀਲੇ ਕਸ਼ਹਿਰੇ ਵਾਲੇ ਸਿੱਖ ਕੈਦੀ ਹੀ ਨਹੀਂ ਪ੍ਰਤੀਤ ਹੁੰਦੇ। ਅੱਗੇ ਤਾਂ ਮਨੁੱਖੋਂ ਪਸ਼ੂ ਬਣਾਏ ਹੋਏ ਸਨ, ਹੁਣ ਗੁਰੂ ਦੁਸ਼ਮੇਸ਼ ਦੀ ਬਖਸ਼ੀ ਵਰਦੀ ਪਹਿਰਾਵੀਆਂ ਸਿੱਖੀ ਵੇਸ ਵਾਲੀਆਂ ਰੂਹਾਂ ਸੱਚਮੁੱਚ ਮਨੁੱਖ ਤੋਂ ਦੇਵਤੇ ਬਣੇ ਹੋਏ ਪ੍ਰਤੀਤ ਹੁੰਦੇ ਸਨ। ਅਕਾਲੀ ਲਹਿਰ ਦੇ ਪਹਿਲੇ ਕੈਦੀ ਇੱਕ ਆਨ ਦੇ ਵਿਚ ਸਾਰੇ ਜੇਲ੍ਹ ਵਿਚ ਭੁੰਮ ਪੈ ਗਈ ਕਿ ਅੱਜ ਉਹ 1914 ਵਾਲੇ ਅਸਲ ਵਿਚ ਅਕਾਲੀ ਲਹਿਰ ਦੇ ਪਹਿਲੇ ਕੈਦੀ ਮੁੜ ਇਸ ਜੇਲ੍ਹ ਵਿਚ ਆਏ ਹਨ ਜਿਨ੍ਹਾਂ ਦੇ 40 ਦਿਨਾਂ ਦੇ ਭੁੱਖ ਹੜਤਾਲੀ ਕੜਾਕਿਆਂ ਦੀ ਬਦੌਲਤ ਇਹ ਦਸਤਾਰੇ ਕਸ਼ਹਿਰੇ ਪਰ ਨੇ। ਪੰਜਾਬ ਭਰ ਦੇ ਜੇਲ੍ਹਾਂ ਦੇ ਸਾਰੇ ਸਿੱਖ ਕੈਦੀਆਂ ਕੀ ਰਾਜ ਸੀ ਕੀ ਇਕਲਾਕੀ ਨੂੰ ਮਿਲੇ ਹਨ। ਟੋਲੀਆਂ ਬੰਨ ਕੇ ਆ ਕੇ ਦਾਸ ਨੂੰ ਵਧਾਈਆਂ ਦੇਣ ਤੇ ਕਹਿ ਕਹਿ ਕੇ ਧੰਨਵਾਦ ਦੇ ਸ਼ੁਕਰਾਨੇ ਗਜਾਉਣ ਕਿ ਧੰਨ ਹੋ ਆਪ ਜਿਨ੍ਹਾਂ ਸਿੱਖੀ ਰਹਿਤ ਰਹਿਣੀਆਂ ਜੇਲ੍ਹਾਂ ਵਿਚ ਵੀ ਰੱਖ ਦਿਖਾਈਆਂ ਤੇ ਸਾਨੂੰ ਸਾਰਿਆਂ ਸਿੱਖ ਜੇਲ੍ਹ ਬੰਦੀਵਾਨਾਂ ਨੂੰ ਵੀ ਦਸਤਾਰੇ ਕਸ਼ਹਿਰੇ ਆਦਿ ਸਾਰੇ ਕਾਰ ਦਿਲਵਾਏ। ਮੈਨੂੰ ਲਿਜਾ ਕੇ ਇਕ ਖਾਲੀ ਕੋਠੜੀ ਵਿਚ ਬਿਠਾ ਲਿਆ ਗਿਆ। ਜਾਣ ਸਾਰ ਹੀ ਸਾਡੇ ਸਾਰੇ ਸਾਥੀਆਂ ਨੂੰ ਜਦੋਂ ਪਤਾ ਲੱਗਾ ਤਾਂ ਧਾਕੇ ਮੈਨੂੰ ਮਿਲਣ ਆਏ। ਕਿਸੇ ਕੋਠੀ ਵਿਚੋਂ ਭਾਈ ਪਾਖਰ ਸਿੰਘ ਜੀ ਢੁੱਡਿਕੀਆਂ ਵਾਲੇ ਨਿਕਲ ਆਏ, ਕਿਸੇ ਲਾਗ ਸ਼ਾਗ ਦੀ ਕੋਠੀਓ ਭਾਈ ਹਰਨਾਮ ਸਿੰਘ ਜੀ ਕਾਲਾ ਸਿੰਘ ਜੀ ਆਣ ਆਉਂਦੇ ਹੋਏ, ਕਿਧਰੋਂ ਵੀਰ ਕਿਰਪਾ ਸਿੰਘ ਜੀ ਹੱਸੂ ਹੱਸੂ ਕਰਦੇ ਆ ਰਹੇ ਹਨ, ਕਿਤੇ ਵੱਲੋਂ ਕੋਈ ਹਮਜ਼ੋਲੀ ਆ ਰਿਹਾ ਹੈ, ਕਿਤੇ ਵੱਲੋਂ ਕੋਈ, ਸਾਰੇ ਆ ਜੁੜੇ। ਪਿਆਰ ਪੀਂਘਾਂ ਦੀਆਂ ਪੀੜੀਆਂ ਗੱਲ ਬਾਹੜੀ ਜੁੜੰਨੀਆਂ ਦੇ ਝੂਟਣ ਝੂਟੇ, ਹੱਸ ਵਿਗਸ ਕੇ ਅਤੇ ਨਿਹਾਲ ਨਿਹਾਲ ਹੋ ਕੇ ਵਿਛੜੀਆਂ ਰੂਹਾਂ ਮਿਲੀਆਂ ਗਿਲੀਆਂ ਤੇ ਘੰਟਿਆਂ ਬੱਧੀ ਪਿਛਲੇ ਦਿਨਾਂ ਦੀਆਂ ਵਜੋਗ ਕਹਾਣੀਆਂ ਪਰਸ ਪਰ ਕਈਆਂ ਸੁਣੀਆਂ। ਵੀਰ ਹਰਨਾਮ ਸਿੰਘ ਜੀ, ਵੀਰ ਕਿਰਪਾ ਸਿੰਘ ਜੀ, ਵੀਰ ਪਾਖਰ ਸਿੰਘ ਜੀ ਨੇ ਸਰਵ ਲੋਹੀ ਪ੍ਰਸ਼ਾਦੇ ਸਜਾਉਣ ਛਕਾਉਣ ਦੀ ਸੇਵਾ ਪ੍ਰੇਮ ਹੁੱਬਾ ਸਿਹਤ ਸਾਂਭੀ। ਸਰਮਈ ਦਸਤਾਰ ਆਦਿਕ ਮੁਸ਼ਕਲਾਂ ਵਾਲੇ ਮੋਰਚੇ ਵੀ ਫਤਿਹ ਹੋ ਗਏ। ਸਾਰੇ ਜੇਲ੍ਹ ਵਿਚ ਸਾਡੇ ਵੀਰਾਂ ਦੀ ਹੀ ਕਾਰਗੁਜ਼ਾਰੀ ਦੀ ਧੁੰਮ ਪਈ ਹੋਈ ਸੀ। ਸਾਰੇ ਜੇਲ੍ਹ ਵਿਚ ਦੁੱਧ ਵੰਡਣ ਦੀ ਡਿਊਟੀ ਭਾਈ ਚੂੜ ਸਿੰਘ ਦੇ ਸਪੁਰਦ ਸੀ। ਖਾਸ ਕਰਕੇ ਹਸਪਤਾਲ ਦੇ ਬਿਮਾਰਾਂ ਨੂੰ ਸ੍ਰੀ ਭਾਈ ਚੂੜ ਸਿੰਘ ਜੀ ਆਪਣੇ ਹੱਥੀ ਆਪਣੇ ਸਾਹਮਣੇ ਹੀ ਦੁੱਧ ਪਿਆਲਦੇ ਸਨ। ਬਿਮਾਰ ਵੀ ਇਨ੍ਹਾਂ ਦੇ ਹੱਥੋਂ ਲੈ ਕੇ ਹੀ ਤਿਪਤਾਉਂਦੇ ਸਨ। ਸਾਡੇ ਜਰਮਨ ਵੀਰ ਭਾਈ ਵਸਾਵਾ ਸਿੰਘ ਦਾ ਸਾਰੇ ਜੇਲ੍ਹ ਦੇ ਲੰਗਰ ਦੀ ਕਾਰਕਰਦਗੀ ਵਿਚ ਖਾਸ ਰਸੂਖ ਸੀ। ਰਾਸ਼ਨ ਪਾਣੀ ਆਦਿਕ ਸਭ ਵਸਤੂ ਸਟੋਰ ਤੋਂ ਲਿਆਉਣੀ ਵੀਰ ਹਰਨਾਮ ਸਿੰਘ, ਵੀਰ ਕਿਰਪਾ ਸਿੰਘ ਅਤੇ ਪਾਖਰ ਸਿੰਘ ਜੀ ਨੂੰ ਸੌਂਪੀ ਹੋਈ ਸੀ। ਸਾਰੇ ਜੇਲ੍ਹ ਅਫਸਰਾਂ ਦਾ ਅਤੇ ਜੇਲ੍ਹ ਕੈਦੀਆਂ ਦਾ ਇਨ੍ਹਾਂ ਉਤੇ ਖਾਸ ਇਤਬਾਰ ਸੀ। ਜਦ ਤੋਂ ਇਨ੍ਹਾਂ ਸਾਡੇ ਸਾਥੀ ਪਰਉਪਕਾਰੀ ਦੇਸ਼ ਭਗਤ ਸਿੱਖ ਵੀਰਾਂ ਨੇ ਲੰਗਰ ਦਾ ਪ੍ਰਬੰਧ ਹੱਥ ਵਿਚ ਲਿਆ ਸੀ, ਉਦੋਂ ਦਾ ਮਾਨੋ ਜੇਲ੍ਹ ਕਲਯੁਗੀ ਦੁਨੀਆਂ ਵਿਚ ਸਤਯੁਗ ਵਰਤ ਰਿਹਾ ਸੀ। ਕਿਉਂਕਿ ਪਹਿਲਾਂ ਸਾਰੇ ਜੇਲ੍ਹ ਕੈਦੀਆਂ ਨੂੰ ਵਰਤਾ ਕੇ ਪਿੱਛੋਂ ਆਪ ਉਧਰ ਪੂਰਨਾ ਪੂਰਵਕ ਆਹਾਰ ਕਰਦੇ ਸਨ। ਵੀਰ ਚੂੜ ਸਿੰਘ ਜੀ ਤਾਂ ਇਥੋਂ ਤਾਈ ਸੰਤੋਖੀ ਸਨ ਕਿ ਉਹ ਅਧਿਕਾਰੀ ਜਿਨ੍ਹਾਂ ਨੂੰ ਸਾਰਾ ਦੁੱਧ ਵਰਤਾ ਦਿੰਦੇ ਆਪ ਇਕ ਘੁੱਟ ਵੀ ਅੰਗੀਕਾਰ ਨਾ ਕਰਦੇ, ਸਗੋਂ ਉਨ੍ਹਾਂ ਦਾ ਆਪਣਾ ਦੁੱਧ ਵੀ ਜੋ ਸੁਪਰਡੈਂਟ ਨੇ ਉਨ੍ਹਾਂ ਦੇ ਨਾਂ ਉਨ੍ਹਾਂ ਦੇ ਪੀਣ ਲਈ ਲਾਇਆ ਹੋਇਆ ਸੀ ਉਹ ਵੀ ਲੋੜਵੰਦ ਬਿਮਾਰਾਂ ਨੂੰ ਦੇ ਦਿੰਦੇ। ਆਪਣੀ ਸਿਹਤ ਦੀ ਰੰਚਕ ਪਰਵਾਹ ਨਾ ਕਰਨੀ, ਪਰ ਉਪਕਾਰੀ ਉਪਕਾਰ ਕਮਾ ਗਏ ਅਤੇ ਸੁਚਾਰ ਸਿੱਖਾਂ ਵਾਲੇ ਪੂਰਨੇ ਪਾ ਗਏ। ਪਿੱਛੇ ਉਨ੍ਹਾਂ ਦੀਆਂ ਨੇਕੀਆਂ ਯਾਦ ਰਹਿ ਗਈਆਂ ਜੋ ਗੁਰਦਰਗਾਹੇ ਸਦਾ ਅੰਕਿਤ ਰਹਿਣਗੀਆਂ। ਕੁਝ ਦਿਨਾਂ ਪਿੱਛੋਂ, ਸ਼ਾਇਦ ਇਕ ਮਹੀਨੇ ਪਿੱਛੋਂ ਹੀ ਮੇਰੇ ਅੰਕ ਸਹਿਲੜੇ ਵੀਰ ਸ੍ਰੀ ਭਾਈ ਕਰਤਾਰ ਸਿੰਘ ਜੀ ਨਵੇਂ ਚੰਦ ਵਾਲੇ ਵੀ ਨਾਗਪੁਰ ਜੇਲ੍ਹ ਤੋਂ ਬਦਲ ਕੇ ਇੱਥੇ ਹੀ ਆ ਗਏ। ਫੇਰ ਤਾਂ ਮੌਜਾਂ ਹੀ ਮੌਜਾਂ ਹੋ ਗਈਆਂ, ਗੁਰਬਾਣੀ ਦੇ ਪਾਠਾਂ ਦੇ ਫੇਰ ਪ੍ਰਵਾਹ ਚੱਲਣ ਲੱਗੇ। ਮਨ ਮਰਜ਼ੀ ਅਨੁਸਾਰ ਦਾਸ ਦੇ ਸਨਮੁਖੜੀ ਕੋਠੀ ਵਿਚ ਹੀ ਉਨ੍ਹਾਂ ਦਾ ਨਿਵਾਸ ਹੋ ਗਿਆ। ਸੁਖਮਣੀ ਸਾਹਿਬ ਤੇ ਸੁਖਮਣਾ ਸਾਹਿਬ ਆਦਿ ਬਾਣੀਆਂ ਦੇ ਰਹਿਰਾਸ ਸਮੇਂ ਹਰ ਰੋਜ਼ ਵਾਰੋ ਵਾਰੀ ਇਕ ਸੱਜਣ ਪਾਠ ਕਰਿਆ ਕਰੇ ਅਤੇ ਸਾਰੇ ਬਲਾਕ ਦੀਆਂ ਕੋਠੀਆਂ ਅੰਦਰ ਵਾਲੇ ਸਭ ਸੱਜਣ ਸੁਣਿਆ ਕਰਨ। ਅਰਦਾਸ ਪਸ਼ਚਾਤ ਅੰਦਰ ਕੋਠੀਆਂ ਵਿਚ ਬੈਠੇ ਬਿਠਾਏ ਕੀਰਤਨ ਹੋਇਆ ਕਰੇ। ਸਨੇ ਸਨੇ ਬਾਹਰੋਂ ਹੋਰ ਸਿੱਖ ਰਾਜਸੀ ਕੈਦੀ ਨਵੀਨ ਸਤਿਆਗ੍ਰਹਿ ਲਹਿਰ ਦੇ ਵੀ ਸਾਡੇ ਬਲਾਕ ਵਿਚ ਆਉਣੇ ਸ਼ੁਰੂ ਹੋ ਗਏ। ਪਿਆਰੇ ਵੀਰ ਡਾਕਟਰ ਬਸੰਤ ਸਿੰਘ ਦਾ ਵੀ ਉਥੇ ਹੀ ਮੇਲਾ ਹੋਇਆ। ਪਹਿਲੀ ਵਾਰ ਹੀ ਮਿਲੇ ਸਨ ਪਰ ਮਿਲਣ ਸਾਰ ਹੀ ਰਲ ਮਿਲ ਗਏ, ਮਿਲਕੀ ਘੁਲ ਮਿਲ ਮਿਚ ਹੋ ਗਏ, ਮਨੋ ਪੂਰਵਲੀ ਬਿਛੜੀ ਹੋਈ ਰੂਹ ਮਿਲੀ ਹੈ। ਬੜਾ ਪਿਆਰ ਹਿਤਕਾਰ ਬੜਾ ਹੇਲ ਮੇਲ, ਦਿਨਾਂ ਵਿਚ ਹੀ ਇਹ ਵੀਰ ਆਸ਼ਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਣ ਦਾ ਜੋੜੀ ਸੰਜੋੜੀ ਬਣ ਗਿਆ। ਹੁਣ ਇਨ੍ਹਾਂ ਦਾ ਮੁੱਖ ਜੀਵਨ ਪਰਮਾਰਥੀ ਪ੍ਰੇਮਾ ਭਗਤੀ ਵਾਲਾ ਧਰਮ ਜੀਵਨ ਹੀ ਹੋ ਗਿਆ। 1930 ਦੀ ਸਿਵਲ ਨਾਫਰਮਾਨੀ ਦੇ ਕੈਦੀ ਅਨੇਕਾਂ ਅਕਾਲੀ ਵੀਰ ਇਸੇ ਬਲਾਕ ਵਿਚ ਆਣ ਇਕੱਠੇ ਹੋਏ। ਫਿਰ ਤਾਂ ਸਤਸੰਗ ਦੀ ਚਹਿਲ ਪਹਿਲ ਹੋਰ ਵੀ ਵਧ ਗਈ। ਦਿਨ ਭਰ ਸਭ ਬਾਰ ਖੁੱਲੇ ਰਹਿੰਦੇ ਸਨ, ਦਿਨੇ ਘੰਟੇ ਦੋ ਘੰਟੇ ਭਰ ਸਭ ਸਿੱਖ ਵੀਰਾਂ ਦਾ ਇਕੱਠ ਹੋ ਕੇ ਕਿਸੇ ਵਿਰਸ਼ ਦੀ ਛਾਵੇਂ ਇਕ ਖਾਸ ਖਾਲਸਾਈ ਦੀਵਾਨ ਸਤਸੰਗ ਜੁੜ ਜਾਇਆ ਕਰੇ। ਗੁਰੂ ਨਾਨਕ ਚਮਤਕਾਰ ਅਤੇ ਕਲਗੀਧਰ ਚਮਤਕਾਰ ਦੇ ਆਨੰਦ ਰਹੱਸੀ ਇਤਿਹਾਸਾਂ ਦੀ ਰਸ ਵਿਲਾਸ ਕਥਾ ਦਾ ਪ੍ਰਵਾਹ ਚੱਲ ਪਿਆ, ਜੋ ਮਹੀਨਿਆਂ ਬੱਧੀ ਜਾਰੀ ਹੀ ਰਿਹਾ। ਫਿਰ ਤਾਂ ਰਹਿਰਾਸ ਤੇ ਕੀਰਤਨ ਦੀਵਾਨ ਵੀ ਬਾਹਰ ਹੀ ਸਜਣੇ ਸ਼ੁਰੂ ਹੋ ਗਏ। ਰਹਿਰਾਸ ਪਸ਼ਚਾਤ ਸਾਰੀ ਸੰਗਤ ਵੱਲੋਂ ਨਿਰਵਾਣ ਕੀਰਤਨ ਜੋਟੀਆਂ ਦੇ ਸ਼ਬਦਾਂ ਵਿਚ ਹੀ ਹੋਇਆ ਕਰੇ। ਤਕੜੇ ਹਨੇਰੇ ਹੁੰਦੇ ਤਾਈ ਇਹ ਆਨੰਦ ਬਾਰੇ ਹੀ ਬੱਝਿਆ ਰਹਿਣਾ, ਸਾਰੀ ਜੇਲ੍ਹ ਬੰਦ ਹੋ ਜਾਵੇ, ਸਭ ਤੋਂ ਪਿੱਛੋਂ ਸਾਡਾ ਬਲਾਕ ਬੰਦ ਹੋਵੇ। ਸਤਿ ਸ੍ਰੀ ਅਕਾਲ ਦੇ ਜੈਕਾਰਾਂ ਦੀਆਂ ਧੁਨੀਆਂ ਦੀ ਗੁੰਜਾਰ ਸੁਹਾਵਣੀ ਸਾਰੇ ਜੇਲ੍ਹ ਵਿਚ ਅਤੇ ਜੇਲ੍ਹੋਂ ਬਾਹਰ ਵੀ ਦੂਰ ਦੂਰ ਤਾਈ ਸੁਣਿਆ ਕਰੇ। ਨਵੀਨ ਕੈਦ ਹੋਏ ਨੌਜਵਾਨਾਂ ਦੀ ਰੁਚੀ ਬਹੁਤ ਸਾਰੀ ਸਤਸੰਗਤ ਪਰਮਾਰਥ ਵੱਲ ਹੀ ਪਲਟ ਗਈ ਅਤੇ ਪਰਮਾਰਥ ਦਾ ਜਜ਼ਬਾ ਦੇਸ਼ ਭਗਤਾਂ ਦੇ ਹਿਰਦਿਆਂ ਅੰਦਰ ਵੀ ਆਣ ਪ੍ਰਵੇਸ਼ ਹੋਇਆ। ਸਮੂਹ ਰਾਜਸੀ ਕੈਦੀਆਂ ਦੀ ਰੁਜੂ ਰਗਬਤ ਇਸ ਪਾਸੇ ਹੀ ਹੋਣ ਲੱਗ ਪਈ। ਕਈਆਂ ਨੂੰ ਇਹ ਗੱਲ ਦ੍ਰਿੜ ਪ੍ਰਤੀਤ ਹੋ ਗਈ ਕਿ ਸੱਚੀ ਦੇਸ਼ ਭਗਤੀ ਪਰਮਾਰਥੀ ਆਤਮ ਜੀਵਨ ਬਣੇ ਵਾਜੋਂ ਆ ਹੀ ਨਹੀਂ ਸਕਦੀ। ਜੇਲ੍ਹ ਅਫਸਰ ਵੀ ਇਸ ਗੱਲੋਂ ਬੜੇ ਖੁਸ਼ ਸਨ ਅਤੇ ਸ਼ੁਕਰ ਕਰਦੇ ਸਨ ਕਿ ਖੌਰੂ ਪਾਉਣ ਵਾਲਿਆਂ ਦਾ ਖੌਰੂ ਪਾਉਣਾ ਮਿਟ ਜਾਣ ਲੱਗਾ ਹੈ। ਜੇਲ੍ਹ ਦਾ ਦਰੋਗਾ ਖਾਨ ਸਾਹਿਬ ਮੁਹੰਮਦ ਅਕਬਰ ਪਿੰਡ ਫੀਮੇ ਕੇ ਖਾਈ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ, ਮੇਰੇ ਉੱਤੇ ਬਹੁਤ ਹੀ ਖੁਸ਼ ਸੀ, ਮੇਰਾ ਪੁੱਜ ਕੇ ਸਤਿਕਾਰ ਕਰਦਾ ਸੀ। ਚਾਹੇ ਜੇਲ੍ਹ ਅਫਸਰੀ ਦੇ ਜੀਵਨ ਨੇ ਉਸ ਦੀ ਬਿਰਤੀ ਵੀ ਕਾਫੀ ਹੱਦ ਤੱਕ ਆਮ ਕੈਦੀਆਂ ਦੇ ਹੱਕ ਵਿਚ ਮਲੇਸ਼ੀ ਬਣਾ ਛੱਡੀ ਸੀ, ਪਰ ਮੇਰੇ ਨਾਲ ਉਸ ਦਾ ਸਲੂਕ ਬੜਾ ਹੀ ਸ਼ਰੀਫਾਨਾ ਸੀ। ਅੰਤਰਗਤੀ ਦਰਅਸਲ ਉਹ ਗੁਰਸਿੱਖੀ ਦੀ ਫਕੀਰਾਨਾ ਜ਼ਿੰਦਗੀ ਦੀ ਕਦਰ ਕਰਨ ਵਾਲਾ ਸੀ। ਮੈਨੂੰ ਕਈ ਵਾਰ ਆ ਕੇ ਮਿਲਣਾ ਤੇ ਦਾਸ ਦੇ ਬਚਨਾਂ ਉਤੇ ਪਹਿਰਾ ਵੀ ਦੇਣਾ। ਜੇ ਕੋਈ ਗੱਲ ਉਸ ਤੋਂ ਰਾਜਸੀ ਕੈਦੀਆਂ ਨੇ ਮਨਾਉਣੀ ਹੁੰਦੀ ਤਾਂ ਮੇਰੇ ਰਾਹੀਂ ਸੁਖੈਨੀ ਹੀ ਮੰਨ ਜਾਂਦਾ। ਜਦ ਰਾਜਸੀ ਕੈਦੀ ਕੋਈ ਝਗੜਾ ਕਰਨ ਤਾਂ ਮੈਨੂੰ ਹੀ ਆ ਕੇ ਕਹਿਣਾ ਕਿ ਇਨ੍ਹਾਂ ਭਾਈਆਂ ਨੂੰ ਸਮਝਾਓ ਕਿ ਸਮਝ ਸੋਚ ਕੇ ਤੇ ਵਿਚਾਰ ਕੇ ਸ਼ਾਂਤੀ ਨਾਲ ਕੰਮ ਕਰਨ, ਕਿਉਂਕਿ 1914-15 ਵਾਲੇ ਮੇਰੇ ਬੁੱਢੇ ਸਾਥੀਆਂ ਦੀ ਗੱਲਬਾਤ ਵੀ ਸਾਰੇ ਰਾਜਸੀ ਅਤੇ ਇਖਲਾਕੀ ਕੈਦੀ ਮੰਨ ਜਾਂਦੇ ਸੀ ਅਤੇ ਮੇਰੇ ਸਾਥੀ ਜਿਨ੍ਹਾਂ ਨੂੰ ਕਿ ਜੇਲ੍ਹ ਕੈਦੀਆਂ ਅਤੇ ਛੋਟੇ ਬਾਬੂਆਂ ਦਾ ਤਾਂ ਕਹਿਣਾ ਹੀ ਕੀ ਸੀ, ਸੁਪਰਡੈਂਟ ਤਾਈ ਬਾਬੇ ਕਹਿ ਕੇ ਪੁਕਾਰਦੇ ਸਨ। ਮੇਰੀ ਗੱਲ ਵਿੰਗੀ ਟੇਢੀ ਵੀ ਨਹੀਂ ਉਲਟਾਉਂਦੇ ਸਨ। ਇਸ ਕਾਰਨ ਵੀ ਜੇਲ੍ਹ ਦਰੋਗਾ ਮੇਰੀ ਇੱਜ਼ਤ ਕਰਦਾ ਸੀ। ਮੇਰੀ ਮੁਲਾਕਾਤ ਵੀ ਉਸਨੇ ਬੜੇ ਖਾਸ ਅਧਿਕਾਰਾਂ ਮੁਲਾਰਾਂ ਸਹਿਤ ਕਰਾਉਣੀ ਅਤੇ ਵਾਹ ਲੱਗਦੀ ਆਪਣੇ ਕਮਰੇ ਵਿਚ ਕਰਾਉਣੀ। ਵੀਰ ਸੁਰਜਨ ਸਿੰਘ ਜੀ ਜਦੋਂ ਭਗਤ ਜਸਵੰਤ ਸਿੰਘ ਜੀ ਸਹਿਤ ਮੇਰੀ ਮੁਲਾਕਾਤ ਕਰਨ ਆਏ ਤਦੋਂ ਵੀ ਦਰੋਗੇ ਨੇ ਆਪਣੇ ਕਮਰੇ ਵਿਚ ਹੀ ਮੁਲਾਕਾਤ ਆਪਣੇ ਸਾਹਮਣੇ ਕਰਵਾਈ। ਉਸ ਸਮੇਂ ਸਾਡੀ ਪਰਸਪਰੀ ਬਾਤਚੀਤ ਦਾ ਪ੍ਰਭਾਵ ਵੀ ਉਸ ਉਪਰ ਖਾਸਾ ਪਿਆ। ਸੈਂਟਰਲ ਜੇਲ੍ਹ ਲਾਹੌਰ ਤੋਂ ਰਿਹਾ ਹੋਣਾ। ਇਸ ਮੁਲਾਕਾਤ ਤੋਂ ਪਹਿਲਾਂ ਭਾਈ ਸੁੰਦਰ ਸਿੰਘ ਜੀ ਘੁਮਾਣ, ਗਿਆਨੀ ਨਾਰ ਸਿੰਘ ਜੀ ਤੇ ਹੋਰ ਸਬੰਧੀ ਵੀ ਮੁਲਾਕਾਤ ਕਰ ਚੁੱਕੇ ਸਨ। ਇਹ ਵੀ ਪਤਾ ਲੱਗ ਚੁੱਕਾ ਸੀ ਕਿ ਸਾਡੀ ਤਬਦੀਲੀ ਨਾਗਪੁਰ ਤੋਂ ਲਾਹੌਰ ਨੂੰ ਕੇਵਲ ਰਿਹਾਈ ਦੇ ਸਿਲਸਿਲੇ ਵਿਚ ਹੀ ਹੋਈ ਹੈ, ਪਰ ਇਸ ਮੁਲਾਕਾਤ ਅੰਦਰ ਭਗਤ ਜਸਵੰਤ ਸਿੰਘ ਜੀ ਵੱਲੋਂ ਇਹ ਖੁਸ਼ਖਬਰੀ ਸੁਣਾਈ ਗਈ ਅਤੇ ਖਾਸ ਕਰਕੇ ਦਰੋਗੇ ਦੇ ਸਾਹਮਣੇ ਸੁਣਾਈ ਗਈ ਕਿ ਮੇਰੀ ਰਿਹਾਈ ਦੇ ਬੰਨ ਨੂੰ ਵੱਜ ਰਹੇ ਹਨ ਅਤੇ ਥੋੜੇ ਦਿਨਾਂ ਵਿਚ ਹੀ ਰਿਹਾਈਆਂ ਆਉਣ ਵਾਲੀਆਂ ਹਨ। ਮੁਲਾਕਾਤੀਆਂ ਦੇ ਜਾਣ ਪਿੱਛੋਂ ਦਰੋਗੇ ਨੇ ਵੀ ਪ੍ਰੋੜਤਾ ਕੀਤੀ ਕਿ ਮੇਰੀ ਰਿਹਾਈ ਸਬੰਧੀ ਖਤੋ ਖਤਾਬਤ ਹੋ ਰਹੀ ਹੈ ਅਤੇ ਮੈਨੂੰ ਉਸਨੇ ਇਸ ਗੱਲ ਨੂੰ ਗੁਪਤ ਰੱਖਣ ਲਈ ਆਖਿਆ ਅਤੇ ਦਸਿਆ ਕਿ ਥੋੜੇ ਦਿਨਾਂ ਵਿਚ ਹੀ ਰਿਹਾਈ ਲਾਜ਼ਮੀ ਤੌਰ ਤੇ ਹੋ ਜਾਏਗੀ ਅਤੇ ਹੋਵੇਗੀ ਬਿਲਾ ਸ਼ਰਤ ਹੀ। ਇਹ ਗੱਲ ਭਗਤ ਜਸਵੰਤ ਸਿੰਘ ਜੀ ਨੇ ਆਖੀ ਸੀ ਕਿ ਬਿਲਾ ਸ਼ਰਤ ਰਿਹਾਈ ਦੇ ਆਰਡਰ ਜਾਰੀ ਹੋਣ ਵਾਲੇ ਹਨ। ਇਸ ਤੋਂ ਕੁਝ ਦਿਨ ਪਹਿਲਾਂ ਜਾਂ ਪਿੱਛੋਂ ਚੰਗੀ ਤਰ੍ਹਾਂ ਯਾਦ ਨਹੀਂ, CID ਦੇ ਸੁਪਰਡੈਂਟ ਸਰਦਾਰ ਬਹਾਦਰ ਸਰਦਾਰ ਸੰਤ ਸਿੰਘ ਨੇ ਵੀ ਜੋ ਮੁਲਾਕਾਤ ਮੇਰੇ ਨਾਲ ਸੁਪਰਡੈਂਟ ਸਾਹਿਬ ਦੇ ਕਮਰੇ ਵਿਚ ਕੀਤੀ, ਉਸ ਤੋਂ ਵੀ ਇਹ ਗੱਲ ਪ੍ਰਗਟ ਹੋਈ ਕਿ ਰਿਹਾਈ ਬਿਲਾ ਸ਼ਰਤ ਹੋਵੇਗੀ। ਸਰਦਾਰ ਸੰਤ ਸਿੰਘ ਜੀ ਦੀ ਮੁਲਾਕਾਤ ਬੜੀ ਹੀ ਖੁਸ਼ਲਹਿਮ ਅਤੇ ਦਿਲਚਸਪ ਸੀ। ਉਹ ਹੂਬਹੂ ਮੇਰੇ ਯਾਦ ਨਹੀਂ ਰਹੀ, ਨਾ ਹੀ ਉਸ ਮੁਲਾਕਾਤ ਵਿਚ ਕੋਈ ਯਾਦ ਰਹੀ ਗੁਫ਼ਤਗੂ ਦਾ ਵਿਸਥਾਰ ਕਰਨਾ ਹੀ ਉਚਿਤ ਜਾਪਦਾ ਹੈ। ਇਤਨਾ ਹੀ ਦੱਸਣਾ ਕਾਫੀ ਹੈ ਕਿ ਸੁਪਰਡੈਂਟ CID ਵੱਲੋਂ ਪੁੱਛੇ ਪ੍ਰਸ਼ਨਾਂ ਦੇ ਦਾਸ ਵੱਲੋਂ ਦਿੱਤੇ ਉੱਤਰਾਂ ਦਾ ਪ੍ਰਭਾਵ ਉਸ ਦੀ ਬਿਰਤੀ ਉਤੇ ਬਹੁਤ ਹੀ ਸੁਖਦਾਈ ਪਿਆ। ਦਾਸ ਦੇ ਬਰਜੁਸਤਾ ਉੱਤਰਾਂ ਦਾ ਅਸਰ ਸਰਦਾਰ ਸੰਤ ਸਿੰਘ ਉਪਰ ਬਹੁਤ ਡੂੰਘਾ ਹੋਇਆ ਪ੍ਰਤੀਤ ਹੋਇਆ। ਉਸ ਨੇ ਵੀ ਗੱਲਬਾਤ ਸਿੱਧੀ ਪੱਧਰੀ ਕੀਤੀ, ਪੁਲਿਸ ਵਾਲਿਆਂ ਵਾਂਗ ਕੋਈ ਵੱਲ ਛੱਲ ਨਹੀਂ ਕੀਤਾ। ਉਸ ਦਿਨ ਤੋਂ ਪਸ਼ਚਾਤ ਸੁਪਰਡੈਂਟ ਜੇਲ੍ਹ ਅਤੇ ਦਰੋਗਾ ਦੋਈ ਜਣੇ ਦਾਸ ਦੀ ਹੋਰ ਵੀ ਦੂਣ ਸਵਾਈ ਇੱਜ਼ਤ ਕਰਨ ਲੱਗ ਪਏ। ਦਰੋਗਾ ਤਾਂ ਤਕਰੀਬਨ ਨਿਤਾ ਪ੍ਰਤੀ ਹੀ ਦਾਸ ਦੀ ਖੁਸ਼ ਖਲਵਤੀ ਮੁਲਾਕਾਤ ਕਰਨ ਆਇਆ ਕਰੇ। ਜਦ ਵੀ ਆਇਆ ਕਰੇ ਤਾਂ ਬਹੁਤਾ ਇਹੋ ਕਿਹਾ ਕਰੇ ਕਿ ਮੈਨੂੰ ਕੋਈ ਖਿਦਮਤ ਦੱਸੋ ਅਤੇ ਜ਼ਰੂਰ ਦੱਸੋ, ਆਪਣੀ ਰਿਹਾਈ ਤੋਂ ਪਹਿਲਾਂ ਪਹਿਲਾਂ ਹੀ ਦੱਸੋ। ਦਾਸ ਨੇ ਕਹਿ ਛੱਡਣਾ ਕਦੇ ਦੱਸਾਂਗਾ, ਜਦ ਵੇਲਾ ਆਇਆ ਦੱਸ ਵੀ ਦੇਵਾਂਗਾ। ਪਰ ਇਕ ਦਿਨ ਉਸਨੇ ਬਹੁਤ ਹੀ ਜ਼ੋਰ ਦਿੱਤਾ ਕਿ ਜ਼ਰੂਰ ਕੋਈ ਖਿਦਮਤ ਮੇਰੇ ਲਾਇਕ ਦੱਸੋ। ਦਾਸ ਨੇ ਆਖਿਆ, ਲਓ ਦੱਸਣ ਲੱਗਾ ਹਾਂ। ਵਚਨ ਦਿਓ ਕਿ ਪੂਰੀ ਕਰੋਗੇ। ਦਰੋਗਾ, ਜੋ ਕੁਛ ਅਤੇ ਜਿਤਨਾ ਵੀ ਮੇਰੇ ਅਖਤਿਆਰ ਵਾਲਾ ਕੰਮ ਹੋਇਆ ਉਸ ਬਾਰੇ ਮੈਂ ਆਪ ਦੀ ਖਿਦਮਤ ਵਜਾ ਲਿਆਉਣੋਂ ਬਾਕੀ ਨਹੀਂ ਛੱਡਾਂਗਾ। ਦਾਸ, ਲਓ ਫਿਰ ਵਚਨ ਹੋ ਗਏ, ਹੁਣ ਦੱਸਣ ਲੱਗਾ ਹਾਂ। ਦਰੋਗਾ, ਦੱਸੋ ਮੈਂ ਜੋ ਆਖਿਆ ਹੈ ਪੂਰਾ ਵਾਅਦਾ ਫਤੁਲ ਵਸਾ ਵਸ ਲੱਗਦੇ, ਜੋ ਕੁਛ ਤੁਸੀਂ ਕਹੋਗੇ ਕਰਾਂਗਾ, ਦੱਸੋ ਕਿਹੜੀ ਖਿਦਮਤ ਹੈ। ਦਾਸ, ਆਪ ਦੇ ਅਖਤਿਆਰ ਵਾਲੀ ਹੀ ਸੇਵਾ ਹੈ, ਉਹ ਇਹ ਹੈ ਕਿ ਇਕ ਲੜਕਾ ਨੌਜਵਾਨ ਭਗਤ ਸਿੰਘ ਨਾਮੇ ਦੀ ਬੜੀ ਹੀ ਤੀਬਰ ਇੱਛਾ ਮੇਰੇ ਨਾਲ ਮੁਲਾਕਾਤ ਕਰਨ ਦੀ ਹੈ, ਬਸ ਮੇਰੀ ਰਿਹਾਈ ਤੋਂ ਪਹਿਲਾਂ ਤੁਸੀਂ ਉਸ ਦੀ ਮੇਰੇ ਨਾਲ ਮੁਲਾਕਾਤ ਕਰਾ ਦੇਵੋ। ਸਾਨੂੰ ਦਰੋਗੇ ਨੂੰ ਭਗਤ ਸਿੰਘ ਦੀ ਮੁਲਾਕਾਤ ਲਈ ਇਸ ਵਾਸਤੇ ਕਹਿਣਾ ਪਿਆ ਕਿਉਂਕਿ ਭਗਤ ਸਿੰਘ ਨੇ ਸਾਨੂੰ ਬਾਬੇ ਚੂੜ ਸਿੰਘ ਦੇ ਹੱਥੀ ਸੁਨੇਹਾ ਭੇਜਿਆ ਸੀ ਕਿ ਮੈਂ ਭਾਈ ਸਾਹਿਬ ਨਾਲ ਮੁਲਾਕਾਤ ਕਰਨੀ ਹੈ। ਮੈਂ ਉੱਤਰ ਵਿਚ ਕਹਿ ਭੇਜਿਆ ਸੀ ਕਿ ਤੇਰੀ ਕੇਸਾਂ ਵਾਲੀ ਪਹਿਲੀ ਤਸਵੀਰ ਅਸੀਂ ਦੇਖੀ ਹੋਈ ਹੈ, ਅਸੀਂ ਉਸ ਸ਼ਕਲ ਤੋਂ ਬਿਨਾਂ ਕੇਸਹੀਣ ਸ਼ਕਲ ਦੇ ਦਰਸ਼ਨ ਨਹੀਂ ਕਰਨਾ ਚਾਹੁੰਦੇ। ਇਸ ਪਰ ਉਹ ਇਹ ਸੁਣ ਕੇ ਰੋ ਪਿਆ ਤੇ ਉਸਨੇ ਬਾਬੇ ਚੂੜ ਸਿੰਘ ਜੀ ਨੂੰ ਕਿਹਾ ਕਿ ਉਹ ਜੋ ਕੁਝ ਮੈਨੂੰ ਕਹਿਣਗੇ ਮੈਂ ਮੰਨਾਂਗਾ, ਪਰ ਉਹ ਮੈਨੂੰ ਮਿਲਣ ਜ਼ਰੂਰ। ਬਾਬਾ ਚੂੜ ਸਿੰਘ ਜੀ ਦੇ ਮੁੜ ਸਾਨੂੰ ਦੱਸਣ ਪਰ ਸਾਨੂੰ ਉਸ ਦੇ ਮਿਲਣ ਦਾ ਖਿਆਲ ਹੋਇਆ। ਦਰੋਗਾ, ਹੈ ਤਾਂ ਬੜੀ ਮੁਸ਼ਕਲ ਬਾਤ, ਪਰ ਚੁੱਕ ਮੈਂ ਆਪ ਨੂੰ ਵਾਅਦਾ ਦੇ ਚੁੱਕਾ ਹਾਂ, ਸੋ ਆਪ ਤਸੱਲੀ ਰੱਖੋ ਤੇ ਉਸ ਨੂੰ ਵੀ ਤਸੱਲੀ ਭੇਜੋ ਕਿ ਮੁਲਾਕਾਤ ਜ਼ਰੂਰ ਹੋਵੇਗੀ, ਤੁਹਾਡੇ ਛੁੱਟਣ ਤੋਂ ਤੇ ਉਸ ਦੇ ਫਾਂਸੀ ਚੜ੍ਹਨ ਤੋਂ ਪਹਿਲਾਂ ਹੋ ਜਾਵੇਗੀ। ਇਸ ਵਿਚ ਥੋੜੀ ਦਿੱਕਤ ਮੈਨੂੰ ਇਹ ਪੇਸ਼ ਆਵੇਗੀ ਕਿ ਸੁਪਰਡੈਂਟ ਸਾਹਿਬ ਨੂੰ ਬੜੀ ਕਠਿਨਾਈ ਨਾਲ ਮਨਾਉਣਾ ਪਵੇਗਾ, ਕਿਉਂਕਿ ਜਿਸ ਦਿਨ ਆਪ ਇਸ ਜੇਲ੍ਹ ਵਿਚ ਆਏ ਸੀ ਉਸੇ ਦਿਨ ਹੀ ਭਗਤ ਸਿੰਘ ਨੇ ਜੇਲ੍ਹ ਸੁਪਰਡੈਂਟ ਪਾਸ ਆਪ ਦੇ ਨਾਲ ਮੁਲਾਕਾਤ ਲਈ ਦਰਖਾਸਤ ਕਰਨ ਦੀ ਕਾਹਲੀ ਕੀਤੀ। ਸੁਪਰਡੈਂਟ ਸਾਹਿਬ ਨੇ ਨਾਂਹ ਕਰ ਦਿੱਤੀ ਤੇ ਇਨ੍ਹਾਂ ਲਫ਼ਜ਼ਾਂ ਵਿਚ ਨਾਂਹ ਕਰ ਦਿੱਤੀ ਕਿ ਜੇਲ੍ਹ ਦੇ ਹੋਰ ਕਿਸੇ ਕੈਦੀ ਨਾਲ ਜਿਸਨਾ ਚਾਹੋ ਮੁਲਾਕਾਤ ਕਰ ਸਕਦਾ ਹੈ, ਪਰ ਰਣਧੀਰ ਸਿੰਘ ਨਾਲ ਇਸ ਦੀ ਮੁਲਾਕਾਤ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਦਾਸ, ਤਦ ਆਪ ਨੂੰ ਬਾਕੀ ਬੜੀ ਦਿੱਕਤ ਪੇਸ਼ ਆਏਗੀ। ਦਰੋਗਾ, ਆਏ ਨਾ ਆਏ ਪਰ ਮੈਂ ਵਾਅਦਾ ਪੂਰਾ ਜ਼ਰੂਰ ਕਰੂੰਗਾ। ਦਾਸ, ਪਰ ਦੇਖਣਾ ਆਪ ਦੇ ਉਪਰ ਕੋਈ ਗੱਲ ਉਲਟੀ ਨਾ ਪੈ ਜਾਵੇ। ਆਪ ਨੂੰ ਨੁਕਸਾਨ ਪਹੁੰਚਾ ਕੇ ਮੈਂ ਕੋਈ ਅਜਿਹੀ ਗੱਲ ਆਪ ਤੋਂ ਨਹੀਂ ਕਰਵਾਉਣਾ ਚਾਹੁੰਦਾ ਜਿਸਦਾ ਕਿ ਆਪ ਦੇ ਹੱਕ ਵਿਚ ਕੋਈ ਖੁਸ਼ਗਵਾਰ ਨਤੀਜਾ ਨਾ ਨਿਕਲੇ। ਦਰੋਗਾ, ਅਸੀਂ ਕਈ ਤਰ੍ਹਾਂ ਨਾਲ ਨਜਿੱਠ ਸਕਦੇ ਹਾਂ, ਤੁਸੀਂ ਨਿਸ਼ਚਿੰਤ ਰਹੋ, ਕੋਈ ਨਾ ਕੋਈ ਬਿਉਂਤ ਜ਼ਰੂਰ ਬਣਾ ਕੱਢਾਂਗਾ। ਆਪ ਦੇ ਨਾਲ ਕੀਤਾ ਵਚਨ ਜਿਵੇਂ ਕਿਵੇਂ ਵੀ ਹੋਵੇ ਪੂਰਾ ਕਰ ਦਿਖਾਵਾਂਗਾ। ਤੁਸੀਂ ਧੰਨ ਹੋ ਕੇ ਸਾਡਾ ਜੇਲ੍ਹ ਕਰਮਚਾਰੀਆਂ ਦਾ ਵੀ ਭਲਾ ਲੋਚਦੇ ਹੋ। ਸੁੱਖ, ਅਜਿਹੀ ਗੱਲਬਾਤ ਕਰਕੇ ਉਹ ਤਾਂ ਉਸ ਦਿਨ ਮੇਰੇ ਪਾਸੋਂ ਚਲਾ ਗਿਆ। ਦਾਸ ਨੇ ਉਸੇ ਦਿਨ ਹੀ ਭਗਤ ਸਿੰਘ ਪਾਸ ਪੈਗਾਮ ਪਹੁੰਚਾ ਦਿੱਤਾ ਕਿ ਮੁਲਾਕਾਤ ਜ਼ਰੂਰ ਕਰਾਂਗੇ ਤੇ ਗੁਰੂ ਚਾਹੇ ਤਾਂ ਛੇਤੀ ਹੀ ਕਰਾਂਗੇ। ਤਸੱਲੀ ਰੱਖੋ ਤੇ ਤਿਆਰਾਂ ਵਿਚ ਰਹੋ।